ਇੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 4:45 ਤੱਕ ਆਪ ਦੀ ਸੇਵਾ ਦੇ ਵਿੱਚ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਮਾਇੰਡ ਐਂਡ ਬੋਡੀ ਪ੍ਰੋਗਰਾਮ ਹੈ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। BNC ਮੈਡੀਕਲ ਸੈਂਟਰ, BNC ਦਾ ਮਤਲਬ ਕੀ ਹੈ? ਪਹਿਲਾਂ ਤਾਂ B ਦਾ ਮਤਲਬ ਹੈ ਬ੍ਰੈਮਲੀ ਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਮਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਤੇ ਦੂਜੀ ਨੂੰ ਕੰਟਰੀ ਸਾਈਡ। ਜਿੱਥੇ ਵੀ ਬ੍ਰੈਮਲੀ ਤੇ ਕੰਟਰੀ ਸਾਈਡ ਮਿਲਦੀਆਂ ਨੇ, ਉਸ ਐਗਜੈਕਟ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ, ਤੇ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਇਹ ਸਾਡਾ ਮੈਡੀਕਲ ਸੈਂਟਰ ਹੈ BNC, ਜਿਹਦੇ ਵਿੱਚ ਅੰਡਰ ਦਾ ਸੇਮ ਰੂਫ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਸ। ਫਾਰ ਐਗਜ਼ਾਮਪਲ, ਵੀ ਹੈ ਫਿਜੀਓਥੈਰੇਪੀ ਐਂਡ ਕੈਰੋਪ੍ਰੈਕਟਿਸ ਸਰਵਿਸਿਸ, ਵੀ ਹੈ ਵਰਜਨ ਕੇਅਰ, ਵਾਕ ਇਨ ਕਲੀਨਿਕ, ਫੈਮਿਲੀ ਪ੍ਰੈਕਟਿਸ, ਬਲੱਡ ਲੈਬ, ਵੀ ਹੈ ਫਾਰਮੇਸੀ, ਵੀ ਹੈ ਕਾਉਂਸਲਿੰਗ ਸਰਵਿਸਿਸ ਡਨ ਬਾਈ ਡਾਕਟਰ ਫੈਨੀ, ਐਂਡ ਇਨ ਦਾ ਕਾਰਨਰ ਵੀ ਹੈ BNC ਵਿਜ਼ਨ ਸੈਂਟਰ, ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਐਨਕਾਂ ਦੀ ਦੁਕਾਨ ਵੀ ਕਹਿ ਸਕਦੇ ਹਾਂ। ਇਹ ਜਿਹੜੀ ਐਨਕਾਂ ਦੀ ਦੁਕਾਨ ਹੈ, ਇਹ ਮੈਂ ਕਾਫੀ ਸਮੇਂ ਤੋਂ ਦੱਸਦਾ ਆ ਰਿਹਾ ਕਿ ਅਸੀਂ ਬਿਜ਼ਨਸ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿੰਨਾ ਚਿਰ ਤੱਕ ਸਾਨੂੰ ਕੋਈ ਰੀਜ਼ਨੇਬਲ ਬੰਦਾ ਨਹੀਂ ਮਿਲਦਾ, ਭੈਣ ਭਰਾ ਨਹੀਂ ਮਿਲਦਾ, ਜਿਹੜਾ ਕਿਸ ਨੂੰ ਟੇਕ ਓਵਰ ਕਰ ਲਏ, ਨੰਬਰ 1, ਤੇ ਦੂਸਰੀ ਗੱਲ, ਜਿੰਨਾ ਚਿਰ ਸਾਡੇ ਕੋਲ ਸਟਾਕ ਪਿਆ। ਕਈ ਵਾਰੀ ਬੰਦੇ ਕਹਿੰਦੇ ਨੇ ਵੀ ਸਟਾਕ ਤਾਂ ਤੁਹਾਡਾ ਆਉਣਾ ਹੀ ਪਿਆ, ਉਹ ਤਾਂ ਤੁਹਾਨੂੰ ਸਾਹਮਣੇ ਜਿਹੜੇ ਥੱਲੇ ਡੱਬੇ ਬੰਦ ਪਏ ਨੇ ਉਹ ਵੀ ਤਾਂ ਸਾਡਾ ਸਟਾਕ ਹੈ, ਕਿਉਂਕਿ ਜੇ ਮੈਂ ਉਹਨੂੰ ਬੰਦ ਕਰਦੇ ਹਾਂ ਅੱਜ, ਤੇ ਫਿਰ ਮੈਂ ਇਹਨਾਂ ਗਰਾਜ 'ਚ ਰੱਖ ਕੇ ਕੀ ਕਰੂੰਗਾ ਠੰਡੀਆਂ, ਤੇ ਉਹ ਪੈਸੇ ਸਾਰੇ ਕੂੜੇ ਹੋ ਜਾਣਗੇ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿੰਨੀਆਂ ਵੀ ਉੱਥੇ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ, ਡਿਜ਼ਾਈਨਰ ਕਹਿ ਲਓ ਜਾਂ ਬ੍ਰੈਂਡਡ ਕਹਿ ਲਓ, ਜਿਵੇਂ ਮਸਲਨ ਰੇਵਨ ਹੈ, ਗੁੱਚੀ ਹੈ, ਪ੍ਰਾਡਾ ਹੈ, ਟੌਮ ਫੋਰਡ ਹੈ, ਡਿਓਰ ਹੈ, ਮਾਈਕਲ ਕੋਰ ਹੈ, ਜਾਂ ਹੋਰ ਇਸੇ ਤਰ੍ਹਾਂ ਦੀਆਂ ਹੋਰ, ਉਹ ਅਸੀਂ ਕੋਸਟ ਪ੍ਰਾਈਸ 'ਤੇ ਵੇਚ ਰਹੇ ਹਾਂ। ਸੇਲ ਅਤੇ ਕੋਸਟ ਪ੍ਰਾਈਸ 2 ਡਿਫਰੈਂਟ ਗੱਲਾਂ ਨੇ, ਪਹਿਲਾਂ ਕਲੀਅਰ ਕਰ ਲਈਏ ਆਪਾਂ। ਜਦੋਂ ਕੋਈ ਵੀ ਸੇਲ ਲੱਗਦੀ ਹੈ, ਚਾਹੇ ਕਹਿੰਦੇ ਨੇ 50% ਲੱਗੀ ਹੈ, 60% ਲੱਗੀ ਹੈ, 70% ਲੱਗੀ ਹੈ, ਜਾਂ ਕਈ ਵਾਰੀ ਕਹਿੰਦੇ ਨੇ ਬਾਏ 1 ਗੈਟ 2 ਫਰੀ, ਬਾਏ 1 ਗੈਟ 3 ਫਰੀ, ਬਾਏ 1 ਗੈਟ ਹਾਫ ਪ੍ਰਾਈਸ 2nd 1, ਜਿਹੜੀਆਂ ਸੇਲ ਲੱਗਦੀਆਂ ਨੇ ਕੈਨੇਡਾ 'ਚ। ਪਰ ਉਹਦੇ ਵਿੱਚ ਕੀ ਹੁੰਦਾ ਕਿ ਸੇਲ ਲੱਗਣ ਦੇ ਨਾਲ ਜਿੱਥੇ ਅਸੀਂ ਥੋੜ੍ਹੇ ਜਿਹੇ ਆਪਣੇ ਪੈਸੇ ਬਚਾ ਲੈਂਦੇ ਹਾਂ, ਤੇ ਨਾਲ ਦੀ ਨਾਲ ਜਿਹੜਾ ਦੁਕਾਨਦਾਰ ਹੈ, ਜਿਹੜਾ ਬਿਜ਼ਨਸਮੈਨ ਹੈ, ਉਹ ਵੀ ਕੁਆਂਟਿਟੀ ਵੇਚ ਕੇ ਉਹ ਵੀ ਪੈਸੇ ਕਮਾਉਂਦਾ ਹੈ। ਪਰ ਜਦੋਂ ਆਪਾਂ ਬਿਜ਼ਨਸ ਬੰਦ ਕਰਦੇ ਹਾਂ, ਤਾਂ ਉਹਦੇ ਵਿੱਚ ਜਿੰਨਾ ਸਮਾਨ ਪਿਆ ਉਹਦਾ ਇਹੀ ਦੁਕਾਨਦਾਰ ਦਾ, ਉਹ ਮਾਲਕ ਦਾ ਇਹੀ ਲਾਹਾ ਹੁੰਦਾ ਵੀ ਮੈਂ ਜਿੰਨੇ ਕੁ ਪੈਸੇ ਵੱਟ ਲਾ ਉਹੀ ਫਾਇਦਾ। ਸੋ ਇਸ ਕਰਕੇ ਕਈ ਵਾਰੀ ਉਹ ਬਹੁਤ ਥੱਲੇ ਹੋ ਕੇ, ਈਵਨ ਉਹਨੂੰ ਪ੍ਰੋਫਿਟ ਕੋਈ ਨਹੀਂ ਹੁੰਦਾ, ਸਗੋਂ ਨੁਕਸਾਨ ਵੀ ਹੋ ਜਾਂਦਾ। ਸੋ ਅਸੀਂ ਜਿਹੜੀਆਂ ਵੀ ਡਿਜ਼ਾਈਨਰ ਸਾਡੇ ਕੋਲ ਸਨਗਲਾਸਿਸ ਫਰੇਮ ਪਏ ਨੇ, ਤੁਸੀਂ ਜਿੱਥੇ ਮਰਜ਼ੀ ਬਾਜ਼ਾਰ ਚੈੱਕ ਕਰਕੇ ਆਓ, ਜਿਹੜੀ 300 ਦੀ ਆ ਉਹ ਤੁਹਾਨੂੰ 120-125 ਦੀ ਮਿਲ ਜਾਂਦੀ, $120 ਦੀ ਮਿਲ ਜਾਂਦੀ ਹੈ, ਇਦੂ ਜ਼ਿਆਦਾ ਦਾ ਪ੍ਰੋਫਿਟ ਹੁੰਦਾ ਹੀ ਨਹੀਂ। ਸੋ ਸਮਕਾਂ ਦੀ ਕਈ ਵਾਰੀ ਕੋਸਟ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਜਿੰਨੇ ਵੀ ਫਰੇਮ ਪਏ ਨੇ ਉਹ ਅਸੀਂ 100 ਦੇ 2 ਦੇ ਰਹੇ ਹਾਂ, ਪ੍ਰਾਈਸਾਂ ਲਿਖੀਆਂ ਹੋਈਆਂ, ਕੋਈ 150 ਦਾ, 200 ਦਾ, 250 ਦਾ, 300 ਦਾ। ਜੇ ਅਸੀਂ ਇਸ ਤਰ੍ਹਾਂ ਛਾਂਟੀ ਕਰਦੇ ਰਹਾਂਗੇ ਫਿਰ ਤਾਂ ਸਾਡੇ ਕੋਲ ਸਮਾਨ ਵਿਕਣਾ ਹੀ ਨਹੀਂ। ਸੋ ਅਸੀਂ ਉਹ ਦੇਸੀ ਫਾਰਮੂਲਾ ਰੱਖਿਆ ਵੀ 100 ਦੇ 2 ਫਰੇਮ ਹੈ, 1 60 ਦਾ। ਪਰ ਪਿਛਲੇ ਹਫ਼ਤੇ ਤੋਂ ਅਸੀਂ ਕੁਝ ਫਰੇਮ ਅਜਿਹੇ ਵੀ ਕੱਢਦੇ ਜਿਹੜੇ ਕਿ 100 ਦੇ 3 ਨੇ, 1 ਨਹੀਂ 2 ਨਹੀਂ 3 ਮਿਲਦੇ ਨੇ। ਇਸੇ ਤਰ੍ਹਾਂ ਬੱਚਿਆਂ ਦੇ ਫਰੇਮ ਜਿਹੜੇ ਬੜੇ ਵਧੀਆ ਖੂਬਸੂਰਤ ਕਲਰਡ ਫੁੱਲ ਨੇ, ਉਹ $50 ਦੇ 2, $25 ਦਾ, ਤੇ ਜੇ ਵਿੱਚ ਸ਼ੀਸ਼ੇ ਵੀ ਪਾਉਣੇ ਬੱਚਿਆਂ ਦੇ, ਜੇ ਨੰਬਰ ਰੈਗੂਲਰ ਹੈ ਤਾਂ ਉਹ $80 ਦੇ ਵਿੱਚ ਸ਼ੀਸ਼ਾ ਪਾ ਕੇ ਤੇ ਫਰੇਮ ਦੇ ਨਾਲ ਦਿੱਤਾ ਜਾਂਦਾ, ਚਾਹੇ 1 ਲੈ ਲਓ 2 ਲੈ ਲਓ 3 ਲੈ ਲਓ। ਮੈਂ ਆਪਣੇ ਭੈਣ ਭਰਾਵਾਂ ਨੂੰ ਹਮੇਸ਼ਾ ਹੀ ਡਿਫਰੈਂਟ ਚੈਨਲ ਦੇ ਉੱਤੇ ਵੀ ਬੇਨਤੀ ਕਰ ਦਿੰਦਾ ਹੱਥ ਜੋੜ ਕੇ ਕਿ ਮੇਰੇ ਕੁਛ ਬੰਦੇ ਦੇ ਜ਼ਿੰਦਗੀ 'ਚ ਆਪਣੇ ਪ੍ਰਿੰਸੀਪਲ ਹੁੰਦੇ, ਚੰਗੇ ਕਰੋ ਜਾਂ ਮਾੜੇ, ਮੈਂ ਬਾਰਗੇਨਿੰਗ ਦੇ ਖਿਲਾਫ ਹਾਂ, ਮੈਂ ਬਾਰਗੇਨਿੰਗ ਨਹੀਂ ਕਰਦਾ। ਤੁਸੀਂ ਇਹ ਕਰ ਲਓ, ਸ਼ੋਪ ਰਾਊਂਡ ਕਰ ਲਓ, ਦੇਖ ਲਓ ਕਿੰਨੇ ਪ੍ਰਾਈਸ ਤੁਹਾਨੂੰ ਮਿਲਦੇ ਨੇ, ਫਿਰ ਸਾਡੇ ਕੋਲ ਆ ਜਾਓ। ਜੇ ਤੁਹਾਨੂੰ ਲੱਗਦਾ ਤੁਸੀਂ ਕਾਫੀ ਸਾਰੇ ਪੈਸੇ ਬਚਾਏ ਨੇ, ਜੇ ਤੁਹਾਨੂੰ ਅੰਦਰੋਂ ਮਹਿਸੂਸ ਹੁੰਦਾ ਕਿ ਬਈ ਵਾਕਈ ਪੈਸੇ, ਉੱਪਰੋਂ ਤਾਂ ਬੰਦਾ ਕਹਿੰਦਾ ਨਹੀਂ ਜੀ ਇੰਨੇ ਕੁ ਦੇ ਦਾ ਬਾਜ਼ਾਰ 'ਚ ਨੇ, ਪਰ ਜੇ ਤੁਹਾਨੂੰ ਅੰਦਰੋਂ ਲੱਗਦਾ ਵੀ ਖਾਸੇ ਪੈਸੇ ਤੁਹਾਡੇ ਬਚ ਰਹੇ ਨੇ, ਤੇ ਤੁਸੀਂ ਸਾਡੇ ਕੋਲ ਲੈ ਲਓ। ਤੇ ਜੇ ਤੁਹਾਨੂੰ ਲੱਗਦਾ ਵੀ ਵਾਕਈ ਐਵੇਂ ਹੀ ਗੱਲ ਕਰਦਾ, ਡਰਾਵਾ ਕਰਦਾ, ਵੈਸੇ ਮੈਂ ਕਰਦਾ ਨਹੀਂ, ਮੈਂ ਵੀ ਤਾਂ ਇੱਥੇ 35 ਸਾਲ ਹੋ ਗਏ ਰਹਿੰਦੇ ਨੂੰ, ਤੇ ਜੇ ਤੁਹਾਨੂੰ ਲੱਗਦੇ ਆ ਵੀ ਉਹਨੇ ਕੀ ਨੇ, ਫਿਰ ਕਿਤੇ ਹੋਰ ਲੈ ਲਓ, ਆਪਾਂ ਕਿਹੜਾ ਕੋਈ ਜ਼ੋਰ ਪਾਉਣੇ ਆ। ਤੇ ਨਾਲ ਦੀ ਨਾਲ ਮੈਂ ਇੱਕ ਤੀਸਰੀ ਗੱਲ ਇਹ ਵੀ ਗੱਲ ਕਹਿੰਦਾ ਵੀ ਜਿੰਨੀ ਛੇਤੀ ਤੁਸੀਂ ਆ ਜਾਓਗੇ ਉਨਾ ਤੁਹਾਡਾ ਫਾਇਦਾ। ਉਹਦਾ ਫਾਇਦਾ ਕਿਉਂ ਹੈ ਕਿ ਅਸੀਂ ਹੋਰ ਨਹੀਂ ਮੰਗਾਉਣੀਆਂ, ਜਿੰਨਾ ਵੀ ਸਾਡੇ ਕੋਲ ਤਿਉਹਾਰ ਹੈ, ਕਾਫੀ ਸਟਾਕ ਪਿਆ, ਡਿਜ਼ਾਈਨਰ ਠੀਕ ਹੈ ਕਾਫੀ ਮੁੱਕ ਗਏ, ਪਰ ਫਿਰ ਵੀ ਸਟਿਲ ਸਾਡੇ ਕੋਲ ਹੈਗੇ ਥੋੜੇ ਜਿਹੇ, ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ। ਹਾਂਜੀ, ਤੁਸੀਂ ਸੋਚ ਹੀ ਨਹੀਂ ਸਕਦੇ ਕਿ ਇੰਨੇ ਸਸਤੇ ਕਿਵੇਂ ਨੇ। ਫਿਰ ਨਾਲ ਦੀ ਨਾਲ ਮੈਂ ਇੱਕ ਗੱਲ ਇਹ ਵੀ ਦੱਸਣੀ ਚਾਹੁੰਦਾ ਵੀ ਜਿਹੜੇ ਇੰਸ਼ੋਰੈਂਸ ਜਿੰਨੀਆਂ ਵੀ ਨੇ, ਹੁਣ ਕਿਉਂਕਿ ਦਸੰਬਰ ਦਾ ਮਹੀਨਾ ਚੱਲਦਾ, ਸਾਡੇ ਕੋਲ ਰੇਟ ਹੀ ਬਹੁਤ ਥੱਲੇ ਨੇ. ਜੇ ਤੁਹਾਡੀ ਕੋਈ ਇੰਸ਼ੋਰੈਂਸ ਤੁਸੀਂ ਕਿਸੇ ਤੋਂ ਕਲੇਮ ਕਰਨੀ, ਸਾਡੀਆਂ ਤਾਂ ਓਪਨ ਨੇ ਸਾਰੀਆਂ ਇੰਸ਼ੋਰੈਂਸ ਨਾਲ ਸ਼ੁਰੂ ਤੋਂ, ਕਿਉਂਕਿ ਨਾ ਅਸੀਂ ਕਹਿੰਦੇ ਕਿ ਥੋੜਾ ਘੱਟ ਖਾ ਲਓ ਤੇ ਰਾਤ ਨੂੰ ਆਰਾਮ ਨਾਲ ਸੌਂ, ਐਂ ਨੀ ਟੈਨਸ਼ਨ ਰੱਖਣੀ ਵੀ ਇੱਧਰੋਂ ਹੇਰਾ ਫੇਰੀ ਕਰ ਲਈ ਉੱਧਰੋਂ ਕਰ ਲਈ, ਕਰੀ ਚਲੋ ਫਿਰ ਰਾਤ ਨੂੰ ਅੱਧੀ ਅੱਧੀ ਰਾਤ ਜਾਗਦੇ ਰਹਿੰਦੇ, ਕਦੇ ਹਾਲਾਤ ਔਖਾ ਹੋ ਜਾਂਦੀ ਹੈ, ਕਦੇ ਐਕਸੀਡੈਂਟ ਦਾ, ਕਦੇ ਬਿਮਾਰੀ ਹੋ ਦੀ, ਉਹ ਪੈਸੇ ਜਿਹੜਾ ਚੱਬਣੇ ਨੇ ਨਾਲ ਥੋੜੇ ਕਮਾ ਲਓ ਖੁਸ਼ੀ ਨਾਲ, ਜਿਹੜੇ ਜਿੰਨੇ ਬੰਦੇ ਭਈਏ ਹੁੰਦੇ ਨੇ ਨਾ ਥੋੜੇ ਕਮਾਉਂਦੇ ਨੇ, ਸ਼ਾਮ ਨੂੰ ਹੱਸਦੇ ਖੇਡਦੇ ਜਿਹੜਾ ਪਤੀਲੇ ਦੇ ਵਿੱਚ ਸਾਗ ਸਬਜ਼ੀ ਬਣਾਉਂਦੇ ਉਹਨੂੰ ਪੁੱਠਾ ਕਰਕੇ ਉਹਦੀ ਢੋਲਕੀ ਬਣਾ ਲੈਂਦੇ, ਬੜਾ ਇੰਜੋਏ ਕਰਦੇ ਨੇ. ਆਹ ਕਿਸਾਨਾਂ ਦਾ ਹੁਣ ਆਪਣੇ ਰੈਜੀਟੇਸ਼ਨ ਇੰਡੀਆ 'ਚ ਹੋ ਰਹੀ ਹੈ, ਉਹ ਥੋੜਾ ਕਮਾਉਂਦੇ ਨੇ ਵਿਚਾਰੇ, ਹੱਕ ਹਲਾਲ ਦੀ ਕਮਾਈ ਖਾਂਦੇ ਨੇ, ਉੱਥੇ ਹੀ ਬੈਠੇ ਕੋਈ ਸਬਜ਼ੀ ਬਣਾਈ ਜਾਂਦਾ, ਕੋਈ ਗੋਭੀ ਕੱਟੀ ਜਾਂਦਾ, ਕੋਈ ਆਲੂ ਕੱਟੀ ਜਾਂਦਾ, ਕੋਈ ਰੋਟੀ ਬਣਾਈ ਜਾਂਦਾ, ਕੋਈ ਪਿਆਜ਼ ਕੱਟੀ ਜਾਂਦਾ, ਉੱਥੇ ਹੀ ਇੰਜੋਏ ਵੀ ਕਰ ਰਹੇ ਨੇ, ਨਾਲੇ ਆਪਣੀਆਂ ਮੰਗਾਂ ਵੀ ਪੂਰੀਆਂ ਕਰਾਉਣਗੇ, ਕਿਉਂਕਿ ਜਿਹੜੀ ਹੱਕ ਹਲਾਲ ਦੀ ਕਮਾਈ ਹੈ ਉਹਦੀ ਬਰਕਤ ਪੈਂਦੀ ਹੈ. ਕਿਉਂਕਿ ਹੱਕ ਹਲਾਲ ਦੀ ਕਮਾਈ ਦੀ ਇਹ ਖਾਸੀਅਤ ਹੈ ਕਿ ਵੀ ਤੁਸੀਂ ਵੱਡੇ ਵੱਡੇ ਮਹਿਲ ਨਹੀਂ ਬਣਾ ਸਕਦੇ, ਮਹਿੰਗੀਆਂ ਕਾਰਾਂ ਨਹੀਂ ਰੱਖ ਸਕਦੇ, ਕੋਠੀਆਂ ਨਹੀਂ ਰੱਖ ਸਕਦੇ, ਪਰ ਜਿਨ੍ਹਾਂ ਦੇ ਕੋਲ ਕੋਠੀਆਂ ਮਹਿੰਗੀਆਂ ਕਾਰਾਂ ਹੇਰਾ ਫੇਰੀ ਨਾਲ ਇਕੱਠੀਆਂ ਕੀਤੀਆਂ, ਮੈਂ ਸੋਚ ਕੇ ਦੇਖ ਲਓ, ਰਾਤ ਨੂੰ ਚੂਰਨ ਦੀ ਗੋਲੀ ਖਾ ਕੇ ਨੀਂਦ ਆਉਂਦੀ ਹੈ, ਦਵਾਈ ਲੈਣੀ ਪੈਂਦੀ ਹੈ, 18-18 ਇੰਚ ਗੱਦੇ ਹੁੰਦੇ ਨੇ, ਰਾਤ ਨੂੰ ਨੀਂਦ ਨਹੀਂ ਇੱਧਰ ਪਾਸਾ ਉੱਧਰ ਪਾਸਾ, ਕਿਤੇ 12 ਵਜੇ ਜਾ ਖੁੱਲੀਆਂ, ਕਦੇ 1 ਵਜੇ ਖੁੱਲ ਜਾਂਦੀਆਂ ਵੀ, ਕਦੇ ਇਨਕਮ ਟੈਕਸ ਦਾ ਨਾ, ਕਦੇ ਰੈਵਨਿਊ ਦੀ ਨਾ ਚਿੱਠੀ ਆ ਜਾਏ, ਕਿਤੇ ਕੋਈ ਪੁਲਿਸ ਵਾਲਾ ਨਾ ਫੜ ਜੇ, ਜਾਂ ਉਹ ਕਸਟਮਰ ਨਾਲ ਠੱਗੀ ਕੀਤੀ ਹੈ, ਜਾਂ ਫਲਾਣੇ ਰਿਸ਼ਤੇਦਾਰ ਨਾਲ ਠੱਗੀ ਕੀਤੀ, ਸਾਰੀ ਨੀਂਦ ਹੀ ਨਹੀਂ ਆਉਂਦੀ. ਹਾਂਜੀ, ਜੇ ਆਪਾਂ ਹੱਕ ਹਲਾਲ ਦੀ ਥੋੜ੍ਹੀ ਖਾ ਲਾਂਗੇ ਉਹਦੇ 'ਚ ਬਰਕਤ ਹੁੰਦੀ ਹੈ. ਐਵੇਂ ਤਾਂ ਨਹੀਂ ਗੁਰੂ ਸਾਹਿਬਾਨ ਨੇ ਕਿਹਾ ਵਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਹੱਕ ਦੀ ਖਾਓ, ਥੋੜ੍ਹੀ ਖਾ ਲਓ ਅਤੇ ਉਹਦੇ 'ਚ ਕੋਈ ਬਰਕਤ ਹੈ. ਇਹ ਵੀ ਨਾ ਸੋਚੋ ਵੀ ਜੇ ਕੋਈ ਮੇਰੇ ਕੋਲ ਐਨਕ ਨਹੀਂ ਲਊਗਾ ਜਾਂ ਗਾਹਕ ਨਹੀਂ ਆਊਗਾ ਤਾਂ ਮੈਂ ਭੁੱਖਾ ਮਰ ਜੂ, ਉਹ ਭੁੱਖਾ ਤਾਂ ਮਾਰਦਾ ਹੀ ਨਹੀਂ. ਜੇ ਉਹਦੇ 'ਤੇ ਯਕੀਨ ਹੈ ਸਾਨੂੰ, ਜੇ ਉਹਦੇ 'ਤੇ ਟਰੱਸਟ ਆ, ਉਹ ਪੱਥਰਾਂ ਦੇ ਵਿੱਚ ਰੋਟੀ ਦਿੰਦਾ. ਜਦੋਂ ਕੈਨੇਡਾ $20 ਲੈ ਕੇ ਆਏ ਸੀਗੇ, ਅੱਜ ਇੰਨਾ ਕੁਛ ਹੋ ਗਿਆ, ਕਿਤੇ ਇਹਦਾ ਕੁੱਤਿਆਂ ਦੀ ਝਾਕ ਹੈ ਵੀ ਹਟਦੀ ਨਹੀਂ, ਥੋੜਾ ਬਣਿਆ ਵਾ ਸਾਰਾ ਕੁਛ, ਬਹੁਤ ਕੁਛ ਦਿੱਤਾ ਮਾਲਕ ਦਾ, ਉਹਦਾ ਹਮੇਸ਼ਾ ਸ਼ੁਕਰ ਕਰੋ, ਸ਼ੁਕਰ ਕਰੋ, ਸ਼ੁਕਰ ਕਰੋ. ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜੋ ਕੁਛ ਅਸੀਂ ਕਹਿੰਦੇ ਹਾਂ ਸੱਚੇ ਦਿਲੋਂ ਕਹੋ, ਐਵੇਂ ਬਾਰਗੇਨਿੰਗ ਕਰੀ ਜਾਂਦੇ ਉਹਦੇ ਨਾਲ ਕੋਈ ਬਾਹਲਾ ਵਧੀਆ, ਜਿੱਥੇ ਬਾਰਗੇਨਿੰਗ ਕਰਨੀ ਹੈ ਨਾ, $1,000,000 ਦੇ ਮਕਾਨ ਲੈਣੇ, ਉੱਥੇ ਬਾਰਗੇਨਿੰਗ ਕਰੀਏ. ਤੁਸੀਂ ਕਾਰ ਵੀ ਲੈਣ ਜਾਂਦੇ ਹੋ, ਜਦੋਂ ਹੌਂਡਾ ਦੀ ਲੈਣੀ ਹੋ ਜਾਂ ਆਪਣੀ ਟੋਇਟਾ ਦੀ ਲੈਣੇ, ਉੱਥੇ ਥੋੜ੍ਹੀ ਮੋਟੀ ਬਾਰਗੇਨਿੰਗ ਚੱਲਦੀ ਹੈ, ਕਰਕੇ ਦਿਖਾਉਣਾ ਬਾਰਗੇਨਿੰਗ ਪੋਰਸ਼ ਦੇ ਉੱਤੇ, ਰੇਂਜ ਰੋਵਰ ਦੇ ਉੱਤੇ, ਹਾਂਜੀ, ਹੋਰ ਮਹਿੰਗੀਆਂ ਕਾਰਾਂ ਦੇ ਤੁਹਾਡੀ ਦਵੰਨੀ ਨਹੀਂ ਉਹ ਘਟਾਉਂਦੇ. ਤੁਹਾਡੀ ਗੱਲ ਸੁਣੀ ਜਾਂਦੇ ਸੁਣੀ ਜਾਂਦੇ, ਤੁਸੀਂ ਸੋਚਦੇ ਵੀ ਇਹ 2 ਲੱਖ ਦੀ ਕਾਰ ਹੈ, ਮੈਨੂੰ ਸ਼ਾਇਦ 1,60,000 ਦੀ ਮਿਲ ਜੂਗੀ, ਉਹ ਸਾਨੂੰ 5 ਨਹੀਂ ਘਟਾਉਂਦੇ, ਜਿਹੜੇ ਮੈਟ ਵੀ ਚਾਬੀਆਂ ਵੀ ਨਾ ਉਹਦੇ ਵੀ ਪੈਸੇ ਲੈਂਦੇ ਨੇ. ਸੋ ਜਿੱਥੇ ਸਾਨੂੰ ਰੇਟ ਘਟਾਉਣਾ ਚਾਹੀਦਾ ਉੱਥੇ ਤਾਂ ਸਾਡੇ ਚੱਲਦੀ ਨਹੀਂ ਦਾਲ, ਅਤੇ ਜਿੱਥੇ ਕੋਈ ਸਸਤਾ ਹੁੰਦਾ ਕੰਮ ਉੱਥੇ ਅਸੀਂ ਕਹਿੰਦੇ ਦੀ ਗਰਦਨ ਮਰੋੜ ਲਓ, ਜਿੰਨਾ ਕੁ ਘੱਟ ਲੈਣ ਲੈ ਲਓ. ਤੋ ਇਸ ਕਰਕੇ ਮੈਂ ਸ਼ੁਰੂ ਤੋਂ ਜ਼ਿੰਦਗੀ 'ਚ ਆਪਣਾ ਸੂਟ ਰੱਖਿਆ ਵੀ ਨਾ ਮੈਂ ਬਾਰਗੇਨਿੰਗ ਕਰਦਾ, ਨਾ ਮੈਂ ਆਪਣੇ ਇੱਥੇ ਕਰਨ ਦਿੰਦਾ. ਜੇ ਤੁਸੀਂ ਆਪਾਂ ਰੈਸਟੋਰੈਂਟ ਦੇ ਵਿੱਚ ਖਾਣ ਜਾਂਦੇ ਹਾਂ, $20 ਦੀ ਕੋਈ ਚੀਜ਼ ਖਾ ਲਈ, ਪੂਰੀਆਂ ਪਾਰੀਆਂ ਛੋਲੇ ਖਾ ਲਏ, ਉਦੋਂ ਬਾਅਦ ਜਿਹੜੇ ਪੜ੍ਹੇ ਲਿਖੇ ਨੇ 10% ਲੈ ਲਓ ਜੀ ਇਹਦਾ ਟਿਪ, 20 ਦੇ 10% $2 ਬਣੇ, $2 ਦੀ ਅੱਜ ਕੱਲ੍ਹ ਕੀ ਚੇਂਜ ਆਉਂਦੀ ਹੈ. ਇੰਡੀਆ ਤੋਂ ਵਿਚਾਰੇ ਬੱਚੇ ਪੜ੍ਹੇ ਲਿਖੇ ਘਰਾਂ ਤੋਂ, ਗਰੀਬਾਂ ਦੇ ਘਰੋਂ ਗਰੀਬ ਨੇ, ਮਿਹਨਤਾਂ ਕਰ ਕਰਕੇ ਉਹ ਇੱਥੇ ਆਏ ਨੇ, ਉਹਨੂੰ ਤੁਸੀਂ ਬੜੇ ਚੌੜੇ ਜਿਹੇ ਹੋ ਕੇ ਕਹਿੰਦੇ 10% ਰੱਖ ਲਓ, ਜੇ $10 ਕੱਢ ਦਿਓ ਤਾਂ ਕੀ ਹੈ, ਤੁਸੀਂ ਵੀ ਤਾਂ ਪੂਰੀਆਂ ਖਾਧੀਆਂ ਹੀ ਨੇ, ਉਹ ਬੱਚੇ ਕਦੇ ਕੰਮ ਆ ਜਾਣਗੇ. ਸੋ ਦੇਣ ਦੀ ਭਾਵਨਾ ਰੱਖੋ, ਘਾਲ ਖਾਏ ਕੁਛ ਹੱਥੋਂ ਦੇ, ਹੱਕ ਫਿਰ ਉਹਦੇ ਬਰਕਤ ਪੈਂਦੀ ਹੈ, ਦਾਨ ਲਾ ਕੇ ਘੱਟਦਾ ਨਹੀਂ. ਸੋ ਇਸ ਕਰਕੇ ਜੇ ਤੁਸੀਂ ਸਾਡੇ ਕੋਲ ਐਨਕਾਂ ਲੈਣੀਆਂ ਨੇ, ਜੇ ਆਓ ਤੁਸੀਂ ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 4 ਦਿਨ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲਦੇ ਹਾਂ, ਫਰਾਈਡੇ ਦੀ ਛੁੱਟੀ, ਸ਼ਨੀਵਾਰ ਅਤੇ ਐਤਵਾਰ 11 ਤੋਂ ਲੈ ਕੇ 2 ਵਜੇ ਤੱਕ ਖੁੱਲਦੇ ਹਾਂ. ਤੁਸੀਂ ਆਓ ਸ਼ੌਕ ਨਾਲ, ਤੁਹਾਨੂੰ ਚਾਹ ਪਾਣੀ ਵੀ ਪਿਲਾਵਾਂਗੇ, ਇੱਜ਼ਤ ਮਾਣ ਕਰਾਂਗੇ. ਚਾਹ ਪਾਣੀ ਦਾ ਇਹ ਵੀ ਨਹੀਂ ਮਤਲਬ, ਪਹਿਲਾਂ ਮੈਂ ਅੱਗੇ ਪਹਿਲਾਂ ਹੀ ਪੁੱਛਦਾ ਹੁੰਦਾ ਸੀ ਆਉਣ ਸਾਰ ਵੀ ਚਾਹ ਤਾਂ ਜ਼ਰੂਰ ਪੀਓ, ਫੇਰ ਦੇਖਦੇ ਹਾਂ. ਇੱਕ ਵਾਰੀ ਬੰਦੇ ਨੇ ਮੈਨੂੰ ਇਹੋ ਜਿਹੀ ਵਧੀਆ ਗੱਲ ਕਹੀ, ਗੱਲ ਨਹੀਂ ਮੈਨੂੰ ਹਰਟ ਕੀਤੀ, ਉਹ ਕਹਿੰਦਾ ਜੀ ਉਹਨੇ ਚਾਹੇ ਤਾਂ ਪਤਾ ਨਹੀਂ ਮਜ਼ਾਕ 'ਚ ਕਹੀ ਜਾਂ ਜਿਵੇਂ ਵੀ ਕਹੀ, ਮੈਨੂੰ ਹਰਟ ਹੋਈ. ਉਹ ਕਹਿੰਦਾ ਜੀ ਚਾਹੂ ਮਜਬੂਰ ਕਰਤਾ, ਮੈਨੂੰ ਹੋਇਆ ਵੀ ਉਹ ਤਾਂ ਗੱਲ ਕੰਮ ਚਾਹ ਦਾ ਖਰਾਬ ਹੈ. ਸੋ ਪਹਿਲਾਂ ਚਾਹ ਤੁਸੀਂ ਐਨਕ ਲੈ ਲਓ ਜੇ ਪਸੰਦ ਆਉਂਦੀ, ਦੂਆ ਚਾਹ ਪਿਲਾਵਾਂਗੇ, ਜੇ ਨਹੀਂ ਵੀ ਲੈਣੀ ਫਿਰ ਚਾਹ ਜ਼ਰੂਰ ਪਿਲਾਵਾਂਗੇ. ਹਾਂਜੀ, ਚਾਹ ਦੇ ਐਨਕਾਂ ਦਾ ਚਾਹ ਦੇ ਨਾਲ ਕੀ ਲਿੰਕ ਹੈ? ਮੈਂ ਤਾਂ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਕਿਤੇ ਪਲਾਜੇ 'ਚ ਆਓ ਵੀ ਗੈਸ ਵੀ ਪਾਉਣ, ਪੀਜ਼ਾ ਵੀ ਖਾਣਾ, ਅਰਜੈਂਟ ਕੇਅਰ 'ਤੇ ਵੀ ਆ ਜਾਓ, ਤਾਂ ਸਾਡੇ ਨਾਲ 2 ਮਿੰਟ ਨਾਲ ਹੀ ਗੱਲ ਕਰ ਜਾਓ, ਨਾਲ ਚਾਹ ਪੀ ਲਓ, ਪਿਆਰ ਨਾਲ ਪਿਆਰ ਵਧਾਉਣਾ ਚਾਹੀਦਾ. ਇੰਨੀਆਂ ਛੋਟੀਆਂ ਸੋਚਾਂ ਨਾਲ ਕਦੇ ਬੰਦਾ ਜ਼ਿੰਦਗੀ ਤਰੱਕੀ ਨਹੀਂ ਕਰਦਾ, ਆਪਣੀ ਸੋਚ ਨੂੰ ਹਮੇਸ਼ਾ ਵੱਡੀ ਰੱਖਣ ਦੀ ਲੋੜ ਹੈ. ਸੋ ਅੱਜ ਮੈਂ ਇਸੇ ਟੋਪਿਕ ਦੇ ਉੱਤੇ ਗੱਲ ਕਰਨੀ ਹੈ, ਕਿਉਂਕਿ ਆਪਾਂ ਕਈ ਵਾਰੀ ਰਿਸ਼ੀ ਮੁਨੀ ਗੁਰੂ ਸਾਹਿਬਾਨ ਦੀਆਂ ਗੱਲਾਂ ਬਹੁਤ ਕੀਤੀਆਂ ਪਿਛਲੇ 1.5-2 ਸਾਲਾਂ ਦੇ ਉੱਤੇ, ਕਦੇ ਆਪਾਂ ਸਿੱਖਿਜ਼ਮ ਦੇ ਉੱਤੇ ਗੱਲ ਕੀਤੀ ਹੈ, ਕਈ ਵਾਰੀ ਕ੍ਰਿਸਚੈਨਿਟੀ ਦੇ ਉੱਤੇ ਗੱਲ ਕੀਤੀ ਹੈ, ਕਈ ਵਾਰੀ ਇਸਲਾਮ ਦੇ ਉੱਤੇ ਗੱਲ ਕੀਤੀ ਹੈ, ਕਦੇ ਪਲਟੂ ਸਾਹਿਬ ਦੇ ਉੱਤੇ ਗੱਲ ਕੀਤੀ ਹੈ, ਕਈ ਵਾਰੀ ਹੋਰ ਬੁੱਲੇ ਸ਼ਾਹ ਦੇ ਉੱਤੇ ਗੱਲ ਕੀਤੀ ਹੈ. ਅੱਜ ਮੈਂ ਸੋਚਿਆ ਵੀ ਆਪਾਂ ਅੱਜ ਤੋਂ ਜਿਹੜੇ ਹੁਣ ਇਸ ਵੇਲੇ ਜਿਉਂਦੇ ਜਾਗਦੇ ਚਾਹੇ ਉਹ ਐਜੂਕੇਸ਼ਨ 'ਚ ਤਰੱਕੀ ਕੀਤੀ, ਚਾਹੇ ਉਹ ਵਿਗਿਆਨ ਸਾਇੰਟਿਸਟ ਦੇ ਤੌਰ 'ਤੇ ਤਰੱਕੀ ਕੀਤੀ, ਚਾਹੇ ਕੋਈ ਪੋਲੀਟਿਕਸ ਦੇ ਵਿੱਚ ਤਰੱਕੀ ਕੀਤੀ, ਜਿਨ੍ਹਾਂ ਨੇ ਵੀ ਤਰੱਕੀ ਕੀਤੀ, ਜਦੋਂ ਆਪਾਂ ਕਿਸੇ ਦੀਆਂ ਐਗਜ਼ਾਮਪਲਾਂ ਲੈ ਕੇ ਦੇਖਦੇ ਹਾਂ, ਸੁਣਦੇ ਹਾਂ, ਸਮਝਦੇ ਹਾਂ, ਤਾਂ ਸਾਡੇ 'ਤੇ ਅਸਰ ਜ਼ਰੂਰ ਪੈਂਦਾ। ਕੰਪਨੀ ਦਾ ਹੁੰਦਾ, ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਸ, ਜਿਹੋ ਜਿਹੀ ਸਾਡੀ ਕੰਪਨੀ ਹੋਊਗੀ ਉਹਦਾ ਅਸਰ ਡੈਫੀਨੇਟਲੀ ਪੈਂਦਾ। ਜੇ ਆਪਾਂ 4 ਦਿਨ ਜੂਏ ਖੇਡਣ ਵਾਲਾ ਕੋਲ ਬੈਠ ਜਾਈਏ ਜਾਂ ਕਸੀਨੋ ਕੋਲ ਜਾਣਾ ਸ਼ੁਰੂ ਕਰ ਦਿਓ, ਤੁਸੀਂ ਜਾ ਕੇ ਦੇਖੋ 2-3 ਵਾਰੀ, ਆਹ ਨੈਗਰਾ ਫਾਲਸ ਆਪਣੇ ਕਸੀਨੋ ਦਾ ਹੈਗਾ, ਇੱਕ ਦਿਨ ਜਾ ਕੇ ਦੇਖੋ, ਦੂਜੇ ਦਿਨ ਦੇਖੋ, ਨਹੀਂ ਕਹਿੰਦੇ ਬੱਚੇ 2 ਕਟਾਰ ਖੇਡ ਲਈਏ, 5 ਕਟਾਰ ਖੇਡ ਲਈਏ, ਪੈਣੀ ਖੇਡਾਂਗੇ। ਜਦੋਂ ਜਿੱਤ ਗਏ ਉਹਨੇ ਬੜੇ ਖੁਸ਼ ਹੁੰਦੇ ਆ, ਤੁਸੀਂ ਦੇਖ ਲਓ ਵੀ ਸਾਲ ਨਹੀਂ ਪੈਂਦਾ, ਉਦੋਂ ਬਾਅਦ ਪਹਿਲਾਂ ਜਾ ਕੇ ਫਿਰ ਖੇਡ ਲੈਣਾ, ਫਿਰ ਹੱਥ ਪੈ ਗਈ। ਸੋ ਕੰਪਨੀ ਦਾ ਅਸਰ ਬਹੁਤ ਪੈਂਦਾ। ਕੰਪਨੀ ਜਿਹੋ ਜਿਹੀ ਰੱਖਾਂਗੇ, ਜੇ ਹੁਣ ਚਿੱਟੀਆਂ ਪੁੜੀਆਂ ਵਾਲਾਂ ਦੀ ਕੰਪਨੀ ਰੱਖਾਂਗੇ ਵੀ ਸਕੂਲ ਦੇ ਵਿੱਚ ਲਾਉਂਦੇ ਨੇ ਵੀ ਇੱਕ ਕਾਸ਼ ਮਾਰ ਲੈ $1 ਦਾ, ਹਾਂਜੀ ਨੱਕ ਜੇ ਚੜਾ ਲੈ, ਮੈਂ ਦੇਖਿਆ ਸਾਡੇ ਅਸੀਂ ਪਾਰਕ 'ਚ ਘੁੰਮਣ ਜਾਂਦੇ ਬੱਚੇ ਖੁੰਜੇ 'ਚ ਬੈਠ ਕੇ ਸੁੱਟੇ ਮਾਰਦੇ ਹੁੰਦੇ ਨੇ, ਉਹ ਸੁੱਟਿਆਂ ਤੋਂ ਫਿਰ ਪੂਰੇ ਯੂਜ਼ ਟੂ ਹੋ ਜਾਂਦੇ ਨੇ। ਕਈ ਵਾਰੀ ਉਹ ਵੇਚਣ ਵੀ ਲੱਗ ਜਾਂਦੇ, ਉਹਨਾਂ ਦੇ ਟਾਊਟ ਬਣੇ, ਫਿਰ ਪਤਾ ਹੀ ਹੈ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਨੇ, ਪਤਾ ਹੀ ਨਹੀਂ ਲੱਗਦਾ ਕਿਹਨੇ ਮਾਰਿਆ, ਕਿਹਦਾ ਮਰਡਰ ਹੋਏ। ਸੋ ਜਿਹੋ ਜਿਹੀ ਕੰਪਨੀ ਰੱਖਾਂਗੇ ਉਹਦਾ ਅਸਰ ਤਾਂ ਹੋਊਗਾ ਹੀ ਹੋਊਗਾ। ਜਦੋਂ ਸਾਨੂੰ ਲੱਗਦਾ ਵੀ ਆਹ ਰੁਜ਼ਦੂ ਰਾਮ ਨੇ, ਕਸ਼ਮੀਰ ਸਿੰਘ ਨੇ ਵੱਡਾ ਸਾਰਾ ਮਕਾਨ ਲੈ ਲਿਆ 10,000 ਸਕੇਅਰ ਫੁੱਟ ਦਾ, ਬੱਲੇ ਬੱਲੇ ਤਾਂ ਟਰੱਕ 'ਤੇ ਕੰਮ ਕਰਦਾ, ਫਿਰ ਹੌਲੀ ਹੌਲੀ ਸਾਨੂੰ ਵੀ ਪਤਾ ਵੀ ਟਰੱਕ 'ਤੇ ਕਿਵੇਂ ਪੈਸੇ ਬਣਦੇ ਨੇ। ਅਸੀਂ ਕਹਿੰਦੇ ਲੈ ਚਲੋ ਕਦੀ ਬੋਰੀ ਉੱਧਰ ਕੈਲੀਫੋਰਨੀਆ ਛੱਡਿਆਵਾਂਗੇ, ਨਿਊਯਾਰਕ ਛੱਡਿਆਵਾਂਗੇ, ਉੱਧਰੋਂ ਇੱਧਰ ਲਿਆਓ, 2 ਕੁ ਵਾਰੀ ਦਾ ਨਿਕਲ ਲਿਆ, ਜਦੋਂ ਲੰਘੇ ਆਉਂਦੀਆਂ ਨੇ ਅਸੀਂ ਵੱਡੇ ਮਕਾਨ ਲੈ ਲੈਂਦੇ ਹਾਂ। ਮੈਂ ਸਾਰਿਆਂ 'ਤੇ ਨਹੀਂ ਗੱਲ ਕਹਿੰਦਾ, ਪਰ ਬਾਹਲੀ ਹਕੀਕਤ ਹੀ ਹੈ। ਅਤੇ ਜਿੱਦਣ ਫਸ ਜਾਂਦੇ ਹਾਂ ਉਦੋਂ ਆਪਾਂ ਕਿਤੇ ਡਿਟਰੋਇਟ ਦੀ ਜੇਲ੍ਹ 'ਚ ਬੈਠੇ ਹੁੰਦੇ ਹਾਂ, ਹਾਂਜੀ ਕਿਤੇ ਉੱਧਰੋਂ ਨੈਗਰਾ ਫਾਲਸ ਦੀ ਜੇਲ੍ਹ 'ਚ ਬੈਠੇ ਹੁੰਦੇ ਹਾਂ, ਅਤੇ ਜੇ ਘਰਦਿਆਂ ਨੂੰ ਪੁੱਛੇ ਆਪਣਾ ਮੁੰਡਾ ਨਹੀਂ ਦਿਸਦਾ, ਉਹ ਕਹਿੰਦੇ ਇੰਡੀਆ ਗਿਆ ਹੋਇਆ ਮਾਮੇ ਨੂੰ ਮਿਲਣ, ਹਾਂਜੀ ਮਾਮੇ ਨੂੰ ਨਹੀਂ, ਮਾਮੀ ਉਹਦੇ ਕੋਲੇ ਬੈਠਾ ਉਹ ਤਾਂ ਜੇਲ੍ਹ ਦੇ ਵਿੱਚ। ਸੋ ਇਸ ਕਰਕੇ ਹੱਕ ਲਾਲ ਦੀ ਆਪਾਂ ਕੋਸ਼ਿਸ਼ ਕਰੀਏ, ਅਤੇ ਜਿਹੜੇ ਬੰਦੇ ਚੰਗੇ ਨੇ, ਚੰਗੀਆਂ ਉਦੋਂ ਸਾਨੂੰ ਸਿੱਖਿਆ ਮਿਲਦੀ ਹੈ, ਚੰਗੀਆਂ ਗੱਲਾਂ ਸਿੱਖਾਂਗੇ, ਅਤੇ ਜਿਹੜੇ ਗਏ ਗੁਜ਼ਰੇ ਨੇ ਹਰ ਵਕਤ ਪੁੱਠੀ ਸੋਚ ਠੱਗੀ ਠੋਰੀ ਕਰਨੀ, ਮੰਨਦਾ ਤਾਂ ਕੋਈ ਵੀ ਨਹੀਂ, ਚੋਰ ਕਦੇ ਮੰਨਦਾ ਕਿ ਮੈਂ ਚੋਰੀ ਕੀਤੀ ਹੈ? ਚੋਰ ਕਦੇ ਨਹੀਂ ਮੰਨਦਾ, ਲੋਕ ਕਹਿੰਦੇ ਨੇ ਉਹਨੂੰ, ਲੋਕ ਇਸ਼ਾਰਾ ਕਰਦੇ ਨੇ, ਕਿਉਂਕਿ ਬੰਦੇ ਦੀ ਜਿਹੜੀ ਐਕਸ਼ਨ ਨੇ ਉਹ ਹਵਾ ਦੇ ਰੁੱਖ ਨਾਲੋਂ ਤੇਜ਼ ਨਿਕਲਦੇ ਨੇ। ਹਾਂਜੀ ਸੋ ਇਸ ਕਰਕੇ ਜਿਹੜਾ ਬੰਦਾ ਹੁਣ ਸਾਰਾ ਦਿਨ ਦੇਖੋ ਇਨਸ਼ੋਰ, ਸਾਡੀ ਐਨਕਾਂ ਦੀ ਦੁਕਾਨ ਆ, ਜੇ ਇਨਸ਼ੋਰੈਂਸ ਦੇ ਵਿੱਚ ਆਪਾਂ ਦੇ ਕੇ ਸਨਗਲਾਸੀ ਅਤੇ ਦੂਜੀਆਂ ਰਸੀਦਾਂ ਬਣਾਈ ਜਾਵਾਂਗੇ, ਇੱਧਰੋਂ ਵਧਾਤੀ ਉੱਧਰੋਂ ਵਧਾਤੀ, ਅਤੇ ਉਹ ਫਿਰ ਕੀ ਹੁੰਦਾ ਕਿ ਲੋਕਾਂ ਨੂੰ ਪਤਾ ਹੁੰਦਾ, ਲੱਗਣਾ ਚੱਲ ਉੱਥੇ ਚੱਲ ਯਾਰ, ਉਹਦਾ ਬਾਪੂ ਦੀ ਐਨਕ ਲਓ ਅਤੇ ਚਾਚੀ ਦੀ ਰਸੀਦ ਬਣਾ ਆਉਂਦੇ ਨੇ, ਉਹ ਫਿਰ ਜਿਹੜੀ ਤੁਹਾਡੀ ਰੈਪੂਟੇਸ਼ਨ ਨਾਲ ਨਾਲ ਘੁੰਮਦੀ ਹੈ, ਫਿਰ ਇੱਕ ਦਿਨ ਫਸ ਜਾਂਦੇ ਹੋ। ਆ ਦਵਾਈਆਂ ਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਆ, ਹੁਣ ਜਿਹੜਾ ਕੁਛ ਬਰੈਂਪਟਨ ਦੇ ਵਿੱਚ ਮਰਡਰ ਹੋਇਆ ਸੀਗਾ ਉਹਨਾਂ ਦਾ, ਆਪਣਾ ਸ਼ਾਸਤਰੀ ਜੀ ਦੀ ਵਾਈਫ ਦਾ, ਉਹ ਕਿਉਂ ਮਰਡਰ ਹੋ ਗਿਆ, ਕਿਵੇਂ ਹੋ ਗਿਆ, ਬੰਦੇ ਗੋਲੀਆਂ ਦਾ ਕੋਈ ਨਾ ਕੋਈ ਤਾਂ ਕਹਾਣੀ ਸੀਗੀ। ਹਾਂਜੀ ਜਿਹੜੀ ਹਵਾ ਹੈ ਨਾ, ਜਿਹਦੀ ਰੈਪੂਟੇਸ਼ਨ ਆ, ਬਟ ਮੈਂ ਕਿਸੇ ਨੂੰ ਕਿਸੇ ਮਰੇ ਬੰਦੇ ਦਾ ਮਜ਼ਾਕ ਨਹੀਂ, ਨਾ ਕੋਈ ਕਹਿੰਦਾ ਸੀਰੀਅਸ, ਪਰ ਸਾਨੂੰ ਸਿੱਖਣ ਦੀ ਲੋੜ ਹੈ। ਕੋਈ ਬੰਦਾ ਨਾਲ ਨਹੀਂ ਲਿਜਾਂਦਾ ਪੈਸੇ, ਜਿੰਨੇ ਮਰਜ਼ੀ ਤੁਸੀਂ ਅਬਾਲ ਸਾਹਿਬ ਦਾ ਫਿਊਨਰਲ ਹੈ, ਤੁਸੀਂ ਜਾਇਆ ਕਰੋ ਕਦੇ, ਤੁਹਾਨੂੰ ਉੱਥੇ ਜਾ ਕੇ ਦੇਖੋ ਕਿੰਨੇ ਲੋਕਾਂ ਨੇ ਪੈਸੇ ਇਕੱਠੇ ਕੀਤੇ ਹੁੰਦੇ ਨੇ, ਕਿੰਨਾ ਆਕੜ ਆਕੜ ਕੇ ਤੁਰਦਾ ਹੁੰਦਾ ਸੀ, ਕਿੰਨੀ ਬਦਮਾਸ਼ੀ ਕਰਦਾ, ਕਿੰਨੀਆਂ ਮੁੱਛਾਂ ਉੱਪਰ ਚੜਾਉਂਦਾ ਸੀ, ਉਹ ਡੱਬੇ 'ਚ ਬੰਦ ਗਿਆ, ਢਿੱਲਾ ਜਿਹਾ ਹੋਇਆ ਬੈਠਾ ਹੁੰਦਾ। ਜੇ ਉਹ ਨਾਲ ਨਹੀਂ ਲੈ ਕੇ ਗਿਆ ਕੁਛ, ਤਾਂ ਫਿਰ ਅਸੀਂ ਕਿਵੇਂ ਲੈ ਜਾਵਾਂਗੇ? ਸੋ ਜਦੋਂ ਉਹ ਲੈ ਕੇ ਹੀ ਨਹੀਂ ਗਿਆ ਕੁਛ, ਇੱਥੇ ਹੀ ਛੱਡ ਗਿਆ, ਨਾ ਬੈਂਕ ਦੇ ਰਿਹਾ, ਨਾ ਕਿਸੇ ਨੇ ਕਿਸੇ ਨੂੰ ਹੋਰ ਸੰਭਾਲ ਲੈਣਾ, ਅਤੇ ਫਿਰ ਸਾਨੂੰ ਇਹ ਹੇਰਾ ਫੇਰੀਆਂ ਕਰਨ ਦੀ ਲੋੜ ਕਿਉਂ? ਸੋ ਥੋੜ੍ਹਾ ਖਾਓ, ਹੱਕ ਦਾ ਖਾਓ, ਤਾਂ ਕਿ ਰਾਤ ਨੂੰ ਨੀਂਦ ਆਵੇ, ਬੱਚਿਆਂ 'ਤੇ ਵੀ ਅਸਰ ਹੋਈ ਹੁੰਦਾ, ਨਹੀਂ ਤਾਂ ਤੁਸੀਂ ਜਿੰਨਾ ਮਰਜ਼ੀ ਕਹਿੰਦੇ ਨਾ, ਇੱਕ ਬੰਦਾ ਚੋਰ ਸੀ, ਠੱਗ ਸੀ, ਲੁੱਟੀ ਜਾਂਦਾ ਸੀ, ਲੁੱਟੀ ਜਾਂਦਾ, ਕੋਈ ਸਾਧੂ ਹੁਣ ਕਹਿੰਦਾ ਤੁਹਾਨੂੰ ਵੀ ਲੁੱਟਣਾ, ਉਹ ਕਹਿੰਦਾ ਲੁੱਟ ਕੇ ਕੀ ਕਰੀਗਾ? ਉਹ ਕਹਿੰਦਾ ਕਿਉਂ ਲੁੱਟ ਕੇ? ਕਹਿੰਦਾ ਮੈਂ ਐਸ਼ ਕਰਦਾ, ਬੱਚਿਆਂ ਨੂੰ ਖਿਲਾਉਣਾ, ਕਹਿੰਦਾ ਪੁੱਛ ਤਾਂ ਲੈ, ਜਿਹਦੇ ਨਾਲ ਨਹੀਂ ਲੁੱਟਦਾ ਤੇਰੇ ਨਾਲ ਵੀ ਜਾਣਗੇ। ਜਦੋਂ ਭੱਜ ਕੇ ਉਹ ਸਾਧੂ ਨੂੰ ਰੱਸੇ ਨਾਲ ਬੰਨ ਗਿਆ, ਕਹਿੰਦੇ ਪੁੱਛਿਆ ਪਹਿਲਾਂ ਘਰਦਿਆਂ ਨੂੰ, ਪਹਿਲਾਂ ਜਾ ਕੇ ਉਹਦੀ ਮਾਂ ਮਿਲ ਗਈ, ਮਾਂ ਨੂੰ ਕਹਿੰਦਾ ਮਾਮਾ ਮੈਨੂੰ ਗੱਲ ਦੱਸ, ਮੈਂ ਇੰਨਾ ਤੁਹਾਨੂੰ ਚੋਰੀ ਠੱਗੀ ਕਰਕੇ ਲੁੱਟ ਕੇ ਲਿਆਉਣਾ, ਅਤੇ ਜੇ ਕੱਲ੍ਹ ਨੂੰ ਮੈਨੂੰ ਨਰਕ 'ਚ ਡੰਡੇ ਪਏ ਮੇਰੇ ਕੋਲ, ਮੇਰੇ ਮਰਨ ਤੋਂ ਬਾਅਦ ਤੁਸੀਂ ਮੇਰੇ ਨਾਲ ਚਲੋਗੇ? ਉਹ ਕਹਿੰਦੇ ਮੈਂ ਕਿਉਂ ਚਾਹਾਂ, ਮੈਂ ਤੇਰੀ ਮਾਂ ਹੈ, ਤੇਰਾ ਫਰਜ਼ ਬਣਦਾ ਪੁੱਤ ਦਾ ਰੋਟੀ ਖਵਾਉਣਾ, ਤੂੰ ਦੇਖ ਵੀ ਕਿਵੇਂ ਖਵਾਉਣੀ ਹੈ, ਹੱਕ ਦੀ ਖਵਾਉਣੀ ਹੈ ਕਿ ਬੇਈਮਾਨੀ ਦੀ ਖਵਾਉਣੀ ਹੈ? ਜਿਹੋ ਜਿਹੀ ਕਮਾਈਗਾ ਫਲ ਤਾਂ ਤੈਨੂੰ ਭੁਗਤਣਾ ਪੈਣਾ। ਫਿਰ ਉਹ ਜਨਾਨੀ ਨੂੰ ਕਹਿੰਦਾ, ਜਨਾਨੀ ਵੀ ਇਹੀ ਕਹਿੰਦੀ, ਤੂੰ ਮੈਨੂੰ ਵਿਆਹ ਕੇ ਲਿਆਇਆ, ਰੋਟੀ ਤੈਨੇ ਖਵਾਉਣੀ ਹੈ, ਇਹਦਾ ਤੇਰੀ ਜ਼ਿੰਮੇਵਾਰੀ ਹੈ ਵੀ ਤੂੰ ਹੱਕ ਦੀ ਕਮਾਉਣਾ ਕਿ ਬੇਈਮਾਨੀ ਦੀ ਕਮਾਉਣਾ? ਜੇ ਬੇਈਮਾਨੀ ਹੋਏ ਉਹਦੀ ਸਜ਼ਾ ਭੁਗਤੀਆਂ, ਜੇ ਹੱਕ ਦੀ ਕਮਾਏਗਾ ਤਾਂ ਤੈਨੂੰ ਫਾਇਦਾ ਮਿਲੂਗਾ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਅਸੀਂ ਐਵੇਂ ਹੀ ਕਈ ਜਾਣੇ ਅਸੀਂ ਬੱਚਿਆਂ ਲਈ ਕਰਦੇ ਹਾਂ, ਪਰਿਵਾਰ ਲਈ ਕਰਦੇ ਹਾਂ, ਕੋਈ ਕਿਸੇ ਲਈ ਨਹੀਂ ਕਰਦਾ। ਦੇਖੋ ਤੁਸੀਂ ਜਨਮ ਦਿੰਦੇ ਆਪਾਂ ਬੱਚਿਆਂ ਨੂੰ, ਪਰ ਜਿਹੜਾ ਉਹਦੇ ਕਰਮ ਨੇ ਨਾ, ਕਰਮ ਨਹੀਂ ਤੁਸੀਂ ਬਦਲ ਸਕਦੇ, ਕਰਮ ਆਪਣੇ ਆਪਣੇ ਲਿਖਾ ਕੇ ਲਿਆਉਂਦਾ। ਇੱਕੋ ਪਰਿਵਾਰ ਦੇ ਵਿੱਚ ਕੋਈ ਬਾਦਸ਼ਾਹ ਬਣ ਜਾਂਦਾ, ਕੋਈ ਭਿਖਾਰੀ ਬਣ ਜਾਂਦਾ, ਹੈਂਜੀ ਮਾਂ ਬਾਪ ਇੱਕੋ ਛਾਤੇ ਲੈ ਜਾਂਦੇ ਆ, ਇੱਕੋ ਜਿਹੀ ਖੁਰਾਕ ਖਾਂਦੇ ਆ। ਕਰਮ ਆਪਣੇ ਆਪਣੇ ਨੇ, ਜੇ ਕਰਮ ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹੇ ਵੱਢ ਲਾਂਗੇ। ਜੇ ਮਿਰਚਾਂ ਬੀਜਾਂਗੇ ਤਾਂ ਮਿਰਚਾਂ ਖਾਵਾਂਗੇ, ਅਤੇ ਜੇ ਅੰਬ ਬੀਜਾਂਗੇ ਤਾਂ ਅੰਬ ਦੇ ਬੂਟੇ ਖਾਵਾਂਗੇ। ਪਰ ਇੱਕ ਖਿਆਲ ਰੱਖੋ ਕਿ ਕੋ ਕਿਸੇ ਦਰਖਤ ਥੱਲੇ ਜਾ ਕੇ ਦੇਖੋ ਜਿੱਥੇ ਬੇਲ ਲੱਗੇ ਨੇ, ਅੰਬ ਲੱਗੇ ਨੇ, ਉਹ ਝੁਕਿਆ ਵਾ ਵੀ ਹੈ, ਉਹ ਦਰਖਤ ਆਪ ਤਾਂ ਨੀ ਖਾਂਦਾ, ਉਹ ਸਾਨੂੰ ਦਿੰਦਾ ਨਾਲ ਸਾਨੂੰ ਛਾਂ ਦਿੰਦਾ। ਸੋ ਅਸੀਂ ਵੀ ਆਪਣੀ ਜ਼ਿੰਦਗੀ ਸੋਚੇ ਵੀ ਅਸੀਂ ਜਦੋਂ ਪੈਦਾ ਹੋਏ ਹਾਂ ਥੋੜੇ ਜਿਹੇ 50-60 ਸਾਲ 70 ਸਾਲ 80 ਸਾਲ 90 ਲਾ ਲਓ, 100 ਲਾ ਲਓ, 110 ਸਾਲ ਲਾ ਲਓ, ਹੋਰ ਕਿੰਨੇ ਕੁ ਤੁਸੀਂ ਜੀਣਾ? ਵੀ ਤੁਸੀਂ ਆਪਣਾ ਹੀ ਖਾਣਾ ਪੀਣਾ, ਕਿਉਂਕਿ ਤੁਹਾਡਾ ਜਦ ਜੰਮੇ ਹੋ ਤੁਸੀਂ, ਤੁਹਾਨੂੰ ਸਰੀਰ ਦਿੱਤਾ ਤੇ ਤੁਸੀਂ ਜਿਹਦੇ ਆਪ ਐਸ਼ ਕਰਨੀ, ਥੋੜਾ ਮੋਟਾ ਇਹ ਵੀ ਤਾਂ ਦੇਖੋ ਤੁਸੀਂ ਲੋਕਾਂ ਦੀ ਕਿੰਨੀ ਭਲਾਈ ਕਰ ਸਕਦੇ ਅਸੀਂ। ਹੁਣ ਕੋਰੋਨਾ ਵਾਇਰਸ ਦੇ ਵਿੱਚ ਕੋਈ ਬੰਦਾ ਖਾਣਾ ਦੇ ਰਿਹਾ, ਕੋਈ ਫੂਡ ਦੇ ਰਿਹਾ, ਜੇ ਉਹ ਉਹਨਾਂ ਦੇ ਪਿੱਛੇ ਕੋਈ ਪਰਪਜ਼ ਨਹੀਂ, ਜੇ ਤਾਂ ਪਰਪਜ਼ ਇਸ ਕਰਕੇ ਦਿੰਦੇ ਹਾਂ ਵੀ ਕੱਲ੍ਹ ਉਹਦੀ ਸਟੇਟ ਦਾ ਆਪਾਂ ਮਕਾਨ ਵੇਚਾਂਗੇ ਜਾਂ ਕੱਲ੍ਹ ਨੂੰ ਵੋਟਾਂ 'ਚ ਖੜੇ ਹੋਵਾਂਗੇ, ਫਿਰ ਤਾਂ ਉਹਦੇ ਪਿੱਛੇ ਪਰਪਜ਼ ਹੈ, ਉਹ ਨਹੀਂ ਦਾਨ ਹੈਗਾ। ਜੇ ਅਨਕੰਡੀਸ਼ਨਲ ਤੁਸੀਂ ਦੇ ਰਹੇ ਹੋ ਵੀ ਹਾਂ ਅੰਦਰੋਂ ਤੁਹਾਨੂੰ ਖੁਸ਼ੀ ਹੁੰਦੀ ਹੈ, ਕਿਸੇ ਨੂੰ ਪਾਣੀ ਵੀ ਪਿਲਾ ਦਿਓ, ਕਿਸੇ ਨੂੰ ਕੌਫੀ ਵੀ ਪਿਲਾ ਦਿਓ, ਕਿਸੇ ਨੂੰ ਰਾਈਡ ਹੀ ਦੇ ਆਓ, ਪਰ ਅਨਕੰਡੀਸ਼ਨਲ ਹੈ, ਫਿਰ ਉਹ ਪਰਮਾਤਮਾ ਨੂੰ ਪਤਾ ਵੀ ਉਹ ਸਾਡੀਆਂ ਤੁਰ ਜਾਣਦਾ, ਸਾਡੀ ਇੰਟੈਂਸ਼ਨ ਕੀ ਹੈ, ਸਾਡੀਆਂ ਨੀਤਾਂ ਕੀ ਹੈ। ਜਦੋਂ ਅਸੀਂ ਸਾਫ਼ ਨੀਤਾਂ ਰੱਖ ਕੇ ਕੋਈ ਕੰਮ ਕਰਦੇ ਹਾਂ ਤਾਂ ਉਹਦੀ ਹਮੇਸ਼ਾ ਹੀ ਬਰਕਤ ਪੈਂਦੀ ਹੈ। ਸੋ ਇਹ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ, ਇਹ ਵੈਸੇ ਕਿਉਂਕਿ ਮੈਂ ਕੋਈ ਲਿਖ ਕੇ ਲਿਆਉਂਦਾ ਜਿੱਧਰ ਨੂੰ ਪ੍ਰੋਗਰਾਮ ਚੱਲਿਆ, ਸੱਚਾਈਆਂ ਜ਼ਿੰਦਗੀ ਦੀਆਂ। ਹੁਣ ਇੰਨੀ ਜ਼ਿੰਦਗੀ ਦੇ ਵਿੱਚ ਇੰਨੇ ਐਕਸਪੀਰੀਅੰਸ ਕੀਤੇ ਨੇ, ਭਾਂਤ ਭਾਂਤ ਦੇ ਲੋਕਾਂ ਨੂੰ ਮਿਲੇ ਹਾਂ, ਭਾਂਤ ਭਾਂਤ ਦੀਆਂ ਸੁਸਾਇਟੀਜ਼ ਕੀਤੀਆਂ ਨੇ, ਪੜ੍ਹੇ ਹਾਂ, ਕਾਲਜ ਗਏ, ਯੂਨੀਵਰਸਿਟੀਜ਼ ਗਏ, ਪੜ੍ਹਾਇਆ। ਸੋ ਉਹਦੇ ਵਿੱਚ ਜਿੰਨੀਆਂ ਗੱਲਾਂ ਸਿੱਖੀਆਂ, ਉਹ ਚੰਗੀਆਂ ਗੱਲਾਂ ਸਿੱਖੀਆਂ, ਮੈਂ ਚਾਹੁੰਦਾ ਹਾਂ ਵੀ ਉਹਨੂੰ ਅਸੀਂ ਇੰਪਲੀਮੈਂਟ ਕਰੀਏ, ਪ੍ਰਚਾਰ ਕਰੀਏ, ਦੱਸੀਏ, ਤਾਂ ਕਿ ਦੂਜਿਆਂ ਦਾ ਵੀ ਉਹਦਾ ਅਸਰ ਹੋਊਗਾ। ਅੱਜ ਜਿਹੜਾ ਹੈਗਾ ਆਪਾਂ ਟੋਪਿਕ ਗੱਲ ਕਰਨੀ ਹੈ, ਤੁਹਾਨੂੰ ਪਤਾ ਉਹ ਕੈਲੀਫੋਰਨੀਆ ਦੇ ਵਿੱਚ ਜੋ ਯੰਗ ਬੱਚੇ ਨੇ, ਉਹਨਾਂ ਨੂੰ ਜ਼ਰੂਰ ਪਤਾ ਕੈਲੀਫੋਰਨੀਆ ਦਾ ਜਿਹੜਾ ਗਵਰਨਰ ਸੀਗਾ, ਉਹ ਮੇਰੇ ਖਿਆਲ 3 ਤੋਂ ਲੈ ਕੇ 11 ਤੋਂ 8-9 ਸਾਲ ਰਿਹਾ ਗਵਰਨਰ। ਉਹਦੀਆਂ ਮੂਵੀਆਂ ਵੀ ਬਹੁਤ ਆਉਂਦੀਆਂ ਨੇ। ਸਾਡੀ ਜਿਹੜੀ ਕੁੜੀ ਹੈ ਡਾਕਟਰ ਫੈਨੀ, ਉਹ ਬੜੀ ਉਹਦੀ ਸ਼ੌਕੀਨ ਹੈ। ਮੈਨੂੰ ਯਾਦ ਹੈ ਇੱਕ ਵਾਰੀ ਉਹ ਡਫਰਿਨ ਮਾਲ 'ਚ ਆਇਆ ਸੀ, ਉਹ ਪੂਰੀ ਰਾਤ ਉਹਨੂੰ ਜਾ ਕੇ ਆਈ, ਹਾਲਾਂਕਿ ਇਹ ਛੋਟੀ 20 ਸਾਲ ਦੀ ਆ, ਉਹਦਾ 60 ਸਾਲ ਦਾ ਹੋਣਾ। ਉਹ ਖੁਸ਼ ਹੁੰਦੇ ਸੀ ਵੀ ਉਹਦੇ ਨਾਲ ਹੱਥ ਮਿਲਾਵਾਂਗੇ, ਆਈ ਲਵ ਯੂ ਕਹਿ ਦਾਂਗੇ, ਫੋਟੋ ਖਿਚਾਵਾਂਗੇ, ਉਹਦੀ ਕਿਤਾਬ ਵੀ ਉਹਨੇ ਇੱਥੇ ਰਿਲੀਜ਼ ਕੀਤੀ ਸੀਗੀ। ਮੈਂ ਉਸ ਆਰਨੋਲਡ ਦੀ ਗੱਲ ਕਰਦਾ, ਉਹਨੂੰ ਓਲੰਪੀਆ ਵੀ ਕਹਿੰਦੇ ਨੇ। ਓਲੰਪੀਆ ਦੇ ਬਾਰੇ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਉਹਨਾਂ 'ਚ। ਹੁਣ ਆਪਾਂ ਇਸ ਟੋਪਿਕ ਨੂੰ ਸ਼ੁਰੂ ਕਰਨ ਲੱਗੇ ਵੀ ਉਹਦੀ ਜ਼ਿੰਦਗੀ ਦੇ ਵਿੱਚ ਉਹ ਕੀ ਕਹਿੰਦਾ, ਅਤੇ ਉਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਸ਼ਾਇਦ ਆਪਾਂ ਨੂੰ ਕੋਈ ਫਾਇਦਾ ਮਿਲ ਜੇ। ਸੋ ਉਦੋਂ ਤੱਕ ਆਪਾਂ ਇੱਕ ਗਾਣਾ ਸੁਣ ਲਈਏ, ਲੈਟਸ ਲਿਸਨ ਦਾ ਫਸਟ ਸੌਂਗ ਲਿਟਲ ਬਿਟ ਐਂਡ ਦੈਨ ਵੀ ਕੈਨ ਸਟਾਰਟ। ਦੱਸ ਸਿੰਘ ਦਾ ਸੌਂਗ। ਵੈਲਕਮ ਬੈਕ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਸੀ ਵੀ ਅੱਜ ਆਪਾਂ ਜਿਹੜਾ ਮਿਸਟਰ ਆਰਨੋਲਡ ਹੈ, ਕੈਲੀਫੋਰਨੀਆ ਦੇ ਵਿੱਚ ਗਵਰਨਰ ਸੀਗੇ ਅਮੈਰੀਕਾ ਦੇ ਵਿੱਚ, ਮੇਰੇ ਖਿਆਲ 2003 ਤੋਂ ਲੈ ਕੇ 2011 ਤੱਕ, ਉਹਨਾਂ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ। ਬੜੇ ਫੇਮਸ ਜਿੱਥੇ ਉਹ ਗਵਰਨਰ ਹੋਏ ਨੇ ਉੱਥੇ ਯੰਗ ਬੱਚਿਆਂ ਨੂੰ ਪਤਾ ਕਿ ਵੀ ਉਹ ਉਹਨਾਂ ਦੀਆਂ ਮੂਵੀਜ਼ ਬੜੀਆਂ ਪਾਪੂਲਰ ਨੇ ਅਮੈਰੀਕਾ ਦੇ ਵਿੱਚ, ਇੰਗਲਿਸ਼ ਮੂਵੀਜ਼ ਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਰੋਲ ਕੀਤੇ ਨੇ। ਤੇ ਨਾਲ ਹੀ ਫਿਰ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਉਹ ਮਿਸਟਰ ਯੂਨੀਵਰਸ ਬੋਡੀ ਬਿਲਡਿੰਗ, ਉਹਨਾਂ ਦੀ ਕਿਤੇ ਬੋਡੀ ਦੇਖਣ ਵਾਲੀ ਹੈ, ਜਿਵੇਂ ਉਹ ਆਪਣੇ ਰਮਾਇਣ ਦੇ ਵਿੱਚ ਹਨੂੰਮਾਨ ਜੀ ਦੀ ਬੋਡੀ ਦਿਖਾਉਂਦੇ ਨੇ, ਤਕੜੇ ਕਿੰਨੇ ਮਸਲ ਮੁਸਲ ਬਾਹਾਂ ਦੇ ਡੌਲੇ ਹੁੰਦੇ ਨੇ, ਕਿੰਨੇ ਵਿੰਗੇ ਟੇਢੇ ਹੁੰਦੇ ਨੇ ਜਦੋਂ ਹੱਥ ਚੱਕਦੇ ਨੇ, ਹੋਰ ਕਰਦੇ ਨੇ, ਉਹ ਮਿਸਟਰ ਯੂਨੀਵਰਸ ਰਹੇ ਨੇ ਬੋਡੀ ਬਿਲਡਿੰਗ ਦੇ। ਸੋ ਉਹਨਾਂ ਦੇ ਬਾਰੇ ਗੱਲ ਕਰਨੀ ਆ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਉਹਨਾਂ ਦੀ ਐਕਚੁਅਲੀ ਤਾਂ ਪਿਛਲੇ ਹਫ਼ਤੇ ਮੈਨੂੰ ਅਚਾਨਕ ਹੀ ਯੂਟਿਊਬ ਦੇ ਉੱਤੇ ਮੈਂ ਉਹਨਾਂ ਦੇ ਬਾਰੇ ਉਹ ਆ ਗਏ ਸਾਹਮਣੇ ਮੂਵੀ ਦੇ ਵਿੱਚ ਅਤੇ ਮੈਂ ਉਹਨਾਂ ਦੀ ਸੁਣਨ ਲੱਗ ਗਿਆ ਵੀ ਵਟ ਆਰ ਦਾ ਫੀਚਰਸ, ਵਟ ਆਰ ਦਾ ਫੀਚਰਸ ਔਰ ਵਟ ਆਰ ਦਾ ਰੂਲਸ ਫਾਰ ਦਾ ਸਕਸੈਸ ਇਨ ਲਾਈਫ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਤਰੱਕੀ ਕਰਨ ਦੇ ਕੀ ਰੂਲਸ ਨੇ, ਉਹ ਮੈਂ ਫਿਰ ਜਦੋਂ ਸੁਣਿਆ ਅਤੇ ਫਿਰ ਮੈਂ ਕਿਹਾ ਵੀ ਇਹ ਤਾਂ ਬਹੁਤ ਵਧੀਆ ਗੱਲ, ਆਪਾਂ ਜਿਹੜੇ ਰਿਸ਼ੀ ਮੁਨੀਆਂ ਪੀਰਾਂ ਪੈਗੰਬਰਾਂ ਦੀ ਗੱਲ ਕਰਦੇ ਹਾਂ, ਉਹਨਾਂ ਤਾਂ ਆਪਣੇ ਦੋ ਦੋ ਸੌ ਸਾਲ, ਤਿੰਨ ਤਿੰਨ ਸੌ ਸਾਲ, ਪੰਜ ਪੰਜ ਸੌ ਸਾਲ, ਹਜ਼ਾਰ ਹਜ਼ਾਰ ਸਾਲ ਪਹਿਲਾਂ ਦੀ ਗੱਲ ਹੈ ਕਿ ਵੀ ਯਕੀਨ ਨਹੀਂ ਆਉਂਦਾ, ਕਰਨਾ ਤਾਂ ਚਾਹੀਦਾ ਸਾਨੂੰ, ਹੈ ਨਾ, ਹੋਲੀ ਬੁੱਕਸ ਦੇ ਵਿੱਚ ਸਕ੍ਰਿਪਟ 'ਚ ਭਰਿਆ ਪਿਆ, ਪਰ ਆਪਾਂ ਜਿਹੜੇ ਅੱਜ ਕੱਲ੍ਹ ਜਿਉਂਦੇ ਜਾਗਦੇ ਬੈਠੇ ਨੇ ਉਹਨਾਂ ਤੋਂ ਵੀ ਕਿਉਂ ਕਿਉਂ ਨਾ ਸਿੱਖੀ ਆਪਾਂ, ਉਹਨਾਂ ਨੇ ਜ਼ਿੰਦਗੀ 'ਚ ਕਿਵੇਂ ਤਰੱਕੀ ਕੀਤੀ। ਜਦੋਂ ਆਪਾਂ ਉਹਨਾਂ ਦੇ ਜਿਹੜਾ ਮਿਸਟਰ ਆਰਨੋਲਡ ਸੀਗਾ, ਇਹਦਾ ਜਿਹੜਾ ਦੂਸਰਾ ਨਾਂ ਹੈ ਨਾ, ਉਹ ਖਾਸਾ ਔਖਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਇਹ ਪੈਦਾ ਹੋਇਆ ਸੀਗਾ। ਸੋ ਆਰਨੋਲਡ ਦੇ ਤਾਂ ਮੈਨੂੰ ਸਿੰਪਲ ਜੀ ਆ ਇਹ ਜਿਹੜੇ ਹੁਣ ਤਾਂ ਦੂਜਾ ਅੱਖਰ ਮੈਨੂੰ ਕਹਿਣਾ ਨਹੀਂ ਆਉਂਦਾ, ਮੈਂ ਤੁਹਾਨੂੰ ਇਮਾਨਦਾਰੀ ਨੂੰ ਦੱਸਦਾ, ਤਾਂ ਹੀ ਮੈਂ ਨਾਂ ਨਹੀਂ ਲੈਂਦਾ। ਉਹ ਹੈਗਾ ਸਾਰੀ ਅਲਫਾਬੈਟੀਕਲ ਪੂਰੀ ਭਰੀ ਹੋਈ ਹੈ, ਐਸ ਸੀ ਐਚ ਡਬਲਯੂ ਏ ਆਰ ਜ਼ੈਡ ਈ ਐਨ ਈ ਜੀ ਜੀ ਏ ਆਰ, ਹੁਣ ਇਹਨੂੰ ਮੈਨੂੰ ਤਾਂ ਕਹਿਣਾ ਨਹੀਂ ਆਉਂਦਾ, ਤੁਹਾਨੂੰ ਇਮਾਨਦਾਰੀ ਨੂੰ ਦੱਸਦਾ। ਸੋ ਮਿਸਟਰ ਆਰਨੋਲਡ ਦੀ ਗੱਲ ਕਰ ਲਓ, ਆਪਾਂ ਉਹਦੀ ਗੱਲ ਕਰਦੇ ਹਾਂ ਵੀ ਇਹ ਜਦੋਂ ਆਸਟ੍ਰੇਲੀਆ ਦੇ ਵਿੱਚ ਸੀਗੇ, ਉਹਦੇ ਫਾਦਰ ਪੁਲਿਸ ਆਫਿਸਰ ਸੀਗੇ, ਸੈਕਿੰਡ ਵਰਲਡ ਵਾਰ ਦੇ ਵਿੱਚ ਉਹ ਲੜੇ ਸੀਗੇ, ਬਹੁਤ ਘਰੋਂ ਗਰੀਬ ਸੀਗੇ। ਇਹ ਆਪਣੇ ਵਾਲਾ ਅੱਜ ਵਾਲਾ ਕੰਮ ਨਹੀਂ, ਪੰਜਾਬ ਪੁਲਿਸ ਹੈ ਵੀ ਜੇ ਹੌਲਦਾਰ ਵੀ ਹੈ ਜਾਂ ਸਿਪਾਹੀ ਵੀ ਹੈ, ਥਾਣੇਦਾਰ ਆ, ਉਹਦੀ ਵੱਡੀਆਂ ਵੱਡੀਆਂ ਕੋਠੀਆਂ ਪਈਆਂ ਰਿਸ਼ਵਤ ਦੀਆਂ, ਉਦੋਂ ਬੰਦੇ ਹੱਕ ਹਲਾਲ ਦੀ ਕਮਾਈ ਖਾਂਦੇ ਸੀਗੇ, ਤਨਖਾਹ ਦੇ ਵਿੱਚ ਐਸ਼ ਕਰਦੇ ਸੀ, ਐਸ਼ ਮਤਲਬ ਖੁਸ਼ ਰਹਿੰਦੇ ਸੀ ਅੰਦਰੋਂ, ਡਿਊਟੀ ਪੂਰੀ ਕਰਨੀ, ਨਾ ਉਹਨਾਂ ਨੂੰ ਕੋਈ ਬਕਾਰਾਂ ਹੁੰਦੀਆਂ ਸੀਗੀਆਂ, ਨਾ ਕੁਛ ਕਰਨੀਆਂ, ਘਰ 'ਚ ਆਪਣੇ ਟਾਈਮ ਦਿੰਦੇ ਸੀਗੇ, ਮਾਣ ਮਿੱਠਾ ਲੋਕਾਂ ਨਾਲ ਬੋਲਣਾ, ਉਹਨਾਂ ਦੀਆਂ ਪ੍ਰੋਬਲਮਾਂ ਸੋਲਵ ਕਰਦੇ, ਖਾਸ ਕਰਕੇ ਦੇਖੋ ਸੈਕਿੰਡ ਵਰਲਡ ਵਾਰ ਦੀ ਗੱਲ ਹੈ। ਸੋ ਇਹ ਜਿਹੜਾ ਆਰਨੋਲਡ ਸੀਗਾ, ਇਹਦਾ ਜਨਮ ਜਿਹੜਾ ਸੀਗਾ, ਦੇਖੋ ਇਹਦਾ ਬੜਾ ਸਿੱਧਾ ਤਰੀਕਾ ਮੈਨੂੰ ਯਾਦ ਰੱਖਣ ਦਾ ਵੀ ਆਪਣਾ ਜਿਹੜਾ ਇੰਡੀਆ ਦਾ ਦੇਸ਼ ਆ 1947 ਚ ਆਜ਼ਾਦ ਹੋਇਆ 15 ਅਗਸਤ ਨੂੰ, ਇਹ ਸਿਰਫ 15 ਦਿਨ ਪਹਿਲਾਂ ਪੈਦਾ ਹੋਇਆ। ਸੋ ਇਹਦਾ ਮਤਲਬ ਵੀ ਹੋ ਕਿ 30 ਜੁਲਾਈ 1947 ਨੂੰ ਮੈਂ ਉਦੋਂ ਜਦੋਂ ਦੀ ਪੜ੍ਹ ਰਿਹਾ ਸੀ, ਮੈਨੂੰ ਫੱਟ ਮੈਂ ਇਸ ਤਰ੍ਹਾਂ ਯਾਦ ਕਰ ਲੈਣਾ ਹੁੰਦਾ ਵੀ ਦੇਸ਼ ਸਾਡਾ ਜਿਹੜਾ ਇੰਡੀਆ ਦਾ ਦੇਸ਼ ਕਦੋਂ ਯਾਦ ਹੋਇਆ, ਇਹਦਾ ਰੱਟਾ ਲੱਗਿਆ ਵਾ ਸਾਨੂੰ, ਕਿਉਂਕਿ ਸਕੂਲ ਦੇ ਵਿੱਚ ਕੁਐਸਚਨ ਆਉਂਦੇ ਹੁੰਦੇ ਸੀਗੇ। ਸੋ ਪਤਾ ਸੀ 15 ਅਗਸਤ 1947, ਸੋ ਇਹ 15 ਦਿਨ 16 ਦਿਨ ਪਹਿਲਾਂ ਪੈਦਾ ਹੋਇਆ, ਇਹ 30 ਜੁਲਾਈ ਨੂੰ ਪੈਦਾ ਹੋਇਆ 1947 ਨੂੰ। ਸੋ ਬੜਾ ਸੁੱਕਿਆ ਜਿਹਾ ਇਹ ਮੁੰਡਾ ਹੁੰਦਾ ਸੀਗਾ, ਸੰਗਾਊ ਜਿਹਾ, ਸੁੱਕਿਆ ਜਿਹਾ, ਤੇ ਇਹਦੇ ਘਰਦੇ ਚਾਹੁੰਦੇ ਸੀਗੇ ਵੀ ਇਹ ਪੁਲਿਸ ਚਲਾ ਜਾਵੇ, ਤੇ ਮਾਂ ਚਾਹੁੰਦੀ ਸੀ ਵੀ ਇਹਨਾਂ ਦੀ ਖੇਤੀ ਥੋੜ੍ਹੀ ਜਿਹੀ ਜ਼ਮੀਨ ਸੀਗੀ ਵੀ ਉਹ ਖੇਤੀ ਕਰੇ, ਇਹਦਾ ਛੇਤੀ ਛੇਤੀ ਵਿਆਹ ਕਰ ਦਿਓ। ਵਿਆਹ ਕਰਕੇ ਨਿਆਣੇ ਨੂੰ ਉਹਨੇ ਜੰਮੂ ਗਾ, ਕਿਉਂਕਿ ਉਦੋਂ ਰਿਵਾਜ਼ ਹੀ ਹੁੰਦਾ ਛੋਟੀ ਜਿਹੀ ਉਮਰ 'ਚ ਵਿਆਹ ਕਰ ਦਿੰਦੇ ਸੀਗੇ। ਪਰ ਇਹਨੇ ਕੀ ਕਰ, ਇਹਨੇ ਆਪਣੀ ਲਾਈਫ ਸਟੋਰੀ ਦੇ ਵਿੱਚ ਦੱਸਿਆ, ਆਪਣੀ ਬੁੱਕਸ ਦੇ ਵਿੱਚ ਦੱਸਿਆ ਵੀ ਮੈਂ ਇੱਕ ਦਿਨ ਸਕੂਲ ਦੇ ਵਿੱਚ ਪੜ੍ਹ ਰਿਹਾ ਸੀਗਾ, ਉੱਥੇ ਉਹਨਾਂ ਨੂੰ ਅਮੈਰੀਕਾ ਦੇ ਬਾਰੇ ਦਿਖਾਇਆ ਗਿਆ, ਸ਼ਿਕਾਗੋ। ਕਹਿੰਦਾ ਜਦੋਂ ਅਮੈਰੀਕਾ ਦੀ ਸਾਨੂੰ ਮੂਵੀ ਦਿਖਾਈ ਗਈ, ਉੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ, 40-40, 50-50 ਉੱਚੀਆਂ ਸਟੋਰੀ ਸੀਗੀਆਂ, ਕਹਿੰਦਾ ਮੇਰੇ ਦਿਮਾਗ 'ਚ ਆਇਆ ਵੀ ਕਿੰਨੇ ਅਮੀਰ ਹੋਣਗੇ ਜਿਹਨੇ ਬਣਾਈਆਂ ਨੇ। ਦੇਖੋ ਸੋਚਣ ਦੀ ਗੱਲ, ਇਹ ਨਹੀਂ ਕਹਿੰਦਾ ਮੈਂ ਉੱਥੇ ਜਾ ਕੇ ਰਹੂੰਗਾ, ਇਹ ਕਹਿੰਦਾ ਬਿਲਡਿੰਗਾਂ ਕਿਸੇ ਨੇ ਤਾਂ ਬਣਾਈਆਂ ਵੀ ਮੈਂ ਵੀ ਬਣਾਵਾਂ ਤਾਂ ਮੈਂ ਕਿੰਨਾ ਅਮੀਰ ਹੋ ਜੂੰਗਾ। ਫਿਰ ਉਹਦੇ ਬਾਰੇ ਕਹਿੰਦਾ ਮੈਂ ਸੋਚੀ ਗਿਆ, ਸੋਚ ਰੋਜ਼ ਸੋਚਦਾ ਹੁੰਦਾ ਸੀ, ਮੈਂ ਸੋਚਦਾ ਵੀ ਮੈਂ ਅਮੈਰੀਕਾ ਦਾ ਜਾ ਕੋਸ਼ਿਸ਼ ਕਰਾਂ, ਅਮੈਰੀਕਾ ਚਲਾ ਜਾਊਂਗਾ ਤੇ ਮਿਹਨਤ ਕਰਾਂ, ਪੈਸੇ ਕਮਾਊਂਗਾ, ਪਰ ਇੰਨੇ ਪੈਸੇ ਕਮਾ ਕੇ ਮੈਂ ਬਿਲਡਿੰਗਾਂ ਕਿਸ ਤਰ੍ਹਾਂ ਮਤਲਬ ਪੋਸੀਬਲ ਹੈ। ਕਹਿੰਦਾ ਅਚਾਨਕ ਇੱਕ ਦਿਨ ਸਾਡੇ ਸਕੂਲ ਦੇ ਵਿੱਚ ਮੂਵੀ ਲੱਗੀ, ਉਹਦੇ ਵਿੱਚ ਬੋਡੀ ਬਿਲਡਰ ਦਿਖਾ ਰਹੇ ਸੀਗੇ ਵੀ ਜਿਹੜੇ ਦੁਨੀਆਂ ਦੇ ਤਕੜੇ ਬੋਡੀ ਬਿਲਡਰ ਨੇ। ਕਹਿੰਦਾ ਮੈਂ ਸੋਚਿਆ ਵੀ ਕਹਿੰਦਾ ਹੁਣ ਉਹ ਦੌਲੇ ਦੇ ਕੇ, ਕਹਿੰਦਾ ਮੈਂ ਕਿਹਾ ਵੀ ਆਹ ਮੈਂ ਬੋਡੀ ਬਿਲਡਰ ਬਣ ਜਾ ਨਾ ਜ਼ਿੰਦਗੀ 'ਚ, ਤੇ ਮਿਹਨਤ ਕਰਾਂ, ਮੈਂ ਕਿਉਂ ਨਹੀਂ ਬਣ ਸਕਦਾ, ਜੇ ਮੈਂ ਬਣ ਜਾ ਫਿਰ ਮੈਨੂੰ ਇਨਾਮ ਮਿਲਣਗੇ, ਪੈਸੇ ਮਿਲਣਗੇ, ਫਿਰ ਮੈਂ ਅਮੀਰ ਹੋ ਜੂੰਗਾ ਕਿੰਨਾ, ਫਿਰ ਮੈਨੂੰ ਇਸ ਤਰ੍ਹਾਂ ਜਿੱਥੋਂ ਮੈਂ ਦੁਨੀਆਂ 'ਚ ਦਿਖਾਇਆ ਕਰੂੰਗਾ ਮੈਨੂੰ ਫਿਰ ਪੈਸਾ ਹੀ ਪੈਸਾ ਬਣੂਗਾ। ਇਹਨੇ ਉਹ ਗੱਲ ਦਾ ਡਿਟਰਮੀਨੇਸ਼ਨ ਕੀਤਾ। ਸੋ ਇਹਦੀ ਸਕਸੈਸ ਦਾ ਪਹਿਲੀ ਗੱਲ ਦੀ ਇਹੀ ਹੈ ਕਿ 15 ਸਾਲ ਦੀ ਉਮਰ 'ਚ ਇਹਨੇ ਸ਼ੁਰੂ ਕੀਤਾ ਸੀ ਪ੍ਰੈਕਟਿਸ ਕਰਨੀ, ਤੇ 5 ਸਾਲ ਦੀ ਮਿਹਨਤ ਕਰਕੇ ਲੰਡਨ ਦੇ ਵਿੱਚ, ਜਿਹੜਾ ਇੰਗਲੈਂਡ ਆਪਣਾ ਲੰਡਨ ਹੈ, ਉੱਥੇ ਕੰਪੀਟੀਸ਼ਨ ਹੋਇਆ ਸੀਗਾ, ਤੇ ਇਹਨੂੰ 20 ਸਾਲ ਦੀ ਉਮਰ ਵਿੱਚ ਮਿਸਟਰ ਯੂਨੀਵਰਸ ਬੋਡੀ ਬਿਲਡਿੰਗ ਦਾ ਇਹਨੂੰ ਖਿਤਾਬ ਮਿਲਿਆ ਸੀ, ਇਹ ਜਿੱਤਿਆ ਸੀ ਚੈਂਪੀਅਨਸ਼ਿਪ। ਵੈਸੇ ਜਿੰਨੀਆਂ ਵੀ ਓਲੰਪਿਕਸ ਬੋਡੀ ਬਿਲਡਰ ਹੋਈਆਂ ਨੇ 7 ਵਾਰ ਜਿੱਤੀਆਂ ਨੇ, ਇਸੇ ਕਰਕੇ ਇਹਨੂੰ ਓਲੰਪਿਕ ਤੋਂ ਓਲੰਪੀਆ ਗਿਆ, 9 ਓਲੰਪੀਆ ਰੱਖਤਾ ਸੀਗਾ ਮਿਸਟਰ ਓਲੰਪੀਆ ਆਰਨੋਲਡ। ਸੋ ਇਹਨੇ ਕਿਹਾ ਆਪਣੀ ਸਕਸੈਸ ਦੇ ਬਾਰੇ, ਇਹਨੇ 6 ਗੱਲਾਂ ਦੱਸੀਆਂ ਨੇ ਵੀ 6 ਗੱਲਾਂ ਕਰਕੇ ਜ਼ਿੰਦਗੀ 'ਚ ਮੈਂ ਤਰੱਕੀ ਕੀਤੀ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਫਿਰ ਰਿਪੀਟ ਕਰਦਾ ਨਾ, ਜਿਹੜਾ ਆਰਨੋਲਡ ਹੈ ਇਹ ਕੈਲੀਫੋਰਨੀਆ ਦੇ ਵਿੱਚ ਗਵਰਨਰ ਹੋਇਆ, ਬੜਾ ਸਕਸੈਸਫੁਲ ਹੋਇਆ, ਔਰ ਰਿਪਬਲਿਕਨ ਦਾ ਬੜਾ ਪਾਪੂਲਰ, ਆਪਾਂ ਦੋ ਹੀ ਨੇ ਨਾ, ਤੇ ਡੈਮੋਕਰੇਟ ਤੇ ਰਿਪਬਲਿਕ ਅਮੈਰੀਕਾ ਵਿੱਚ, ਰਿਪਬਲਿਕਨ ਦਾ ਗਵਰਨਰ ਸੀਗਾ, ਬੜਾ ਸਕਸੈਸਫੁਲ ਹੋਇਆ, ਮੂਵੀਆਂ 'ਚ ਬੜਾ ਸਕਸੈਸਫੁਲ ਹੈ, ਤੇ ਨਾਲ ਹੀ ਬੋਡੀ ਬਿਲਡਰ 'ਚ ਯੂਨੀਵਰਸ ਦਾ ਹੀ ਇਹ ਚੈਂਪੀਅਨ ਹੈ। ਹਾਂਜੀ, ਫਿਰ ਹੁਣ ਅੱਜ ਕੱਲ੍ਹ ਬਿਜ਼ਨਸਮੈਨ ਹੈ, ਬਿਜ਼ਨਸਮੈਨ ਵੀ ਬੜਾ ਸਕਸੈਸਫੁਲ ਹੈ, ਪਰ ਚੈਰਿਟੀ ਬਹੁਤ ਕਰਦਾ, ਚੰਗੇ ਕੰਮ ਬਹੁਤ ਕਰਦਾ, ਯੂਨੀਵਰਸਿਟੀ ਕਾਲਜਿਸ ਦੇ ਵਿੱਚ ਜਾ ਕੇ ਲੈਕਚਰ ਦਿੰਦਾ, ਜਿੰਨੇ ਵੀ ਪੈਸੇ ਉਹਨੂੰ ਮਿਲਦੇ ਨੇ ਉੱਥੇ ਹੀ ਸਟੂਡੈਂਟ ਦੇ ਵਿੱਚ ਲਾਇਬ੍ਰੇਰੀ 'ਚ ਬਣਦਾ, ਉਹਨਾਂ ਨੂੰ ਦੱਸਦਾ ਵੀ ਤੁਸੀਂ ਕਿਸ ਤਰ੍ਹਾਂ ਆਪਣੀ ਸਕਸੈਸ ਕਰੋ, ਆਪਣੀਆਂ ਸਟੋਰੀਆਂ ਦੱਸਦਾ, ਲੋਕ ਕੁਐਸਚਨ ਪੁੱਛਦੇ ਨੇ। ਸੋ ਉਹ ਜਿਹੜੇ ਮੈਂ ਟੇਪ ਸੁਣੀ ਸੀ ਉਹਦੇ ਵਿੱਚ ਮੈਂ ਦੇਖਿਆ ਵੀ ਇਹਦੀ ਸਕਸੈਸ ਦੇ ਬਾਰੇ ਦੱਸਿਆ ਸੀ ਵੀ ਇਹਨੇ ਦੱਸਿਆ ਵੀ 6 ਰੀਜ਼ਨ ਨੇ, 6 ਕਾਰਨ ਨੇ ਜਿਹਦੇ ਕਰਕੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ ਤਰੱਕੀ ਕੀਤੀ ਹੈ। ਸੋ ਉਹਦੇ ਵਿੱਚ ਪਹਿਲਾਂ ਦੱਸਿਆ ਸੀ ਇਹਨੇ ਕਾਰਨ ਕਿ ਟਰੱਸਟ ਯੂਅਰ ਸੈਲਫ ਔਰ ਡਿਟਰਮੀਨੇਸ਼ਨ ਕਹਿ ਲਓ। ਇਹਨੇ ਬੜੀ ਵਧੀਆ ਗੱਲ ਲਾਈਨ ਲਿਖੀ ਹੈ ਕਿ ਵਟ ਮੇਕਸ ਯੂ ਹੈਪੀ ਨੋ ਮੈਟਰ ਹਾਉ ਕ੍ਰੇਜ਼ੀ ਇਟ ਮੇ ਸਾਊਂਡ ਟੂ ਦਾ ਅਦਰ ਪੀਪਲ। ਇਹਦਾ ਮਤਲਬ ਸਿੰਪਲ ਪੰਜਾਬੀ 'ਚ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਖੁਸ਼ ਕਾਹਦੇ ਲਈ ਹੋਣਾ, ਤੁਸੀਂ ਖੁਸ਼ ਕਿਉਂ ਹੋਣਾ, ਤੁਹਾਡਾ ਯਕੀਨ ਹੋਣਾ ਚਾਹੀਦਾ, ਤੁਹਾਡਾ ਟਰੱਸਟ ਹੋਣਾ ਚਾਹੀਦਾ ਵੀ ਜੇ ਮੈਂ ਉਹ ਪ੍ਰਾਪਤ ਕਰ ਲਈ ਫਿਰ ਮੈਨੂੰ ਖੁਸ਼ੀ ਮਿਲੂਗੀ। ਤੇ ਉਹਦੇ ਲਈ ਇਹ ਨਹੀਂ ਵੀ ਕਿ ਲੋਕ ਤੁਹਾਡੇ ਬਾਰੇ ਕੀ ਕਹਿੰਦੇ ਨੇ, ਲੋਕ ਜੋ ਮਰਜ਼ੀ ਕਹਿੰਦੇ ਰਹਿਣ ਉਹਨਾਂ ਦੀ ਪਰਵਾਹ ਨਹੀਂ ਕਰਨੀ, ਤੁਸੀਂ ਆਪਣਾ ਪੂਰਾ ਡਿਟਰਮੀਨੇਸ਼ਨ ਕਰੋ, ਟਰੱਸਟ ਕਰੋ। ਜਦੋਂ ਆਪਾਂ ਕਿਸੇ ਵੀ ਗੱਲ ਦੇ ਉੱਤੇ ਕਹਿੰਦੇ ਟਰੱਸਟ ਕਰ ਲੈਂਦੇ ਹਾਂ ਨਾ, ਫਿਰ ਜਿਹੜੀ ਸਾਡੀ ਸੋਚ ਹੈ ਹੋ ਜਾਵੇ ਵੀ ਮੈਂ ਇਸ ਗੋਲ ਨੂੰ ਅਚੀਵ ਕਰਨਾ, ਜੇ ਡਾਕਟਰ ਬਣਨਾ ਤਾਂ ਉਹਦੇ ਲਈ ਉਸ ਤਰ੍ਹਾਂ ਦੀ ਮਿਹਨਤ ਕਰੋ, ਜੇ ਪੁਲਿਸ ਆਫਿਸਰ ਬਣਨਾ ਤਾਂ ਉਹਦੇ ਲਈ ਮਿਹਨਤ ਕਰੋ, ਜੇ ਹੀਰੋ ਬਣਨਾ ਮਿਸਟਰ ਯੂਨੀਵਰਸ ਬਣਨਾ ਜਾਂ ਪੋਲੀਟੀਸ਼ੀਅਨ ਬਣਨਾ ਜਾਂ ਰੱਬ ਨਾਲ ਮਿਲਾਪ ਕਰਨਾ, ਜਿਹੜੀ ਵੀ ਤੁਸੀਂ ਗੋਲ ਨੂੰ ਅਚੀਵ ਕਰਨਾ ਚਾਹੁੰਦੇ ਹੋ ਫਿਰ ਉਹਦੇ ਲਈ ਪੱਕੇ ਹੋ ਜਾਓ ਮੈਂ ਪ੍ਰਾਪਤ ਕਰਨਾ। ਜੇ ਬੰਦੇ ਨੇ ਪੱਕਾ ਫੈਸਲਾ ਕਰ ਲਿਆ ਤਾਂ ਨੋ ਮੈਟਰ ਬਟ ਪੱਕਾ ਫੈਸਲਾ ਹੋਣਾ ਚਾਹੀਦਾ, ਡਿਟਰਮੀਨੇਸ਼ਨ ਪੱਕੀ ਹੋਣੀ ਚਾਹੀਦੀ, ਜ਼ਰੂਰ ਇੱਕ ਦਿਨ ਉਹਨੂੰ ਸਕਸੈਸ ਮਿਲਦੀ ਹੈ। ਹਾਂਜੀ, ਜੇ ਦੇਖ ਲਓ ਨਾ ਆਪਾਂ ਜਿਹੜੀ ਗੱਲ ਦੇ ਵੀ ਆਪਾਂ ਸੋਚ ਲੈਂਦੇ ਹਾਂ। ਸੋ ਇਸ ਕਰਕੇ ਜਿਹੜੀ ਹੈ ਪੱਕਾ ਵਿਸ਼ਵਾਸ, ਉਹਨੇ ਗੱਲ ਕੀਤੀ ਸੀ ਵੀ ਸਾਨੂੰ ਪੱਕਾ ਵਿਸ਼ਵਾਸ ਕਰਕੇ ਹੋਊਗਾ ਜੇ ਡਾਕਟਰ ਬਣਨਾ, ਜੋ ਇਹ ਨਹੀਂ ਹੈ ਵੀ ਤੁਸੀਂ ਜੇ ਡਾਕਟਰ ਬਣਨਾ ਫਿਰ ਦੇਖ ਲਓ ਵੀ ਆਪਾਂ ਹੁਣ ਯੂਨੀਵਰਸਿਟੀ ਜਾਣਾ, ਮੈਡੀਕਲ ਕਲਾਸ ਲੈਣੀ ਹੈ, ਦੱਬ ਕੇ ਪੜ੍ਹਾਈ ਕਰਨੀ ਹੈ, ਡਾਕਟਰੀ ਲਈ ਮਿਹਨਤ ਵੱਡੀਆਂ ਵੱਡੀਆਂ ਕਰਨੀਆਂ, ਮੋਟੀਆਂ ਮੋਟੀਆਂ ਕਿਤਾਬਾਂ ਹੁੰਦੀਆਂ ਨੇ, ਐਮਕੈਟ ਦੇ ਐਗਜ਼ਾਮ ਦੇਣੇ, ਅਪਲਾਈ ਕਰਨਾ, ਫਿਰ ਇਹ ਨਹੀਂ ਹੈ ਵੀ ਉੱਥੇ ਤੁਸੀਂ ਕਹੋ ਵੀ ਕੁੜੀਆਂ ਦੇ ਮਗਰ ਗੇੜੇ ਮਾਰਨੇ ਤੇ ਰਾਤ ਨੂੰ ਪੈਗ ਪਾ ਕੇ ਸਮੁੰਦਰ ਦੇ ਕਿਨਾਰੇ ਘੁੰਮਣਾ, ਜੋ ਕਰਨਾ ਫਿਰ ਡਾਕਟਰ ਵੀ ਬਣ ਗਏ ਤੁਸੀਂ। ਹਾਂਜੀ, ਜੇ ਪੁੜੀਆਂ ਖਾਣੀਆਂ ਤੇ ਨਸ਼ੇ ਮਾਰਨੇ, ਰਾਤ ਨੂੰ ਪੈਗ ਸ਼ੈਗ ਲਾਉਣੇ ਨੇ, ਜੇ ਉਹਦੇ ਲਈ ਫਿਰ ਤਪੱਸਿਆ ਕਰਨੀ ਪੈਂਦੀ ਹੈ। ਜੇ ਪੋਲੀਟਿਕਸ ਦੇ ਵਿੱਚ ਆਉਣਾ ਤਾਂ ਉਹਦੇ ਲਈ ਅਲੱਗ ਫੀਲਡ ਹੈ। ਤੁਸੀਂ ਸੋਚੋ ਵੀ ਕਿਹੜਾ ਬੰਦਾ ਸਕਸੈਸਫੁਲ ਆ, ਜਸਟਿਨ ਟਰੂਡੋ ਬਣਨਾ, ਆਪਣੇ ਜੀਨ ਕ੍ਰਿਸਚਨ ਬਣਨਾ, ਜਾਂ ਤੁਸੀਂ ਟਰੰਪ ਸਾਹਿਬ ਬਣਨਾ, ਉਹਦੇ ਬਾਰੇ ਲਾਈਫ ਸਟੋਰੀ ਨੂੰ ਫਿਰ ਪੜ੍ਹੋਗੇ ਵੀ ਕਿਵੇਂ ਕਿਵੇਂ ਇਹਨਾਂ ਦੀ ਤਰੱਕੀ ਕੀਤੀ ਹੋਈ, ਫਿਰ ਤੁਸੀਂ ਉਹਦੇ ਉੱਤੇ ਐਕਸ਼ਨ ਕਰਦੇ ਹੋ। ਸੋ ਪਹਿਲਾ ਜਿਹੜਾ ਉਹਨੇ ਕਿਹਾ ਵੀ ਸਕਸੈਸ ਹੋਣ ਦੀ ਕੰਡੀਸ਼ਨ ਹੀ ਇਹ ਹੈ ਵੀ ਤੁਹਾਨੂੰ ਟਰੱਸਟ ਯੂਅਰ ਸੈਲਫ, ਤੁਹਾਨੂੰ ਇਹ ਯਕੀਨ ਆਪਣੇ ਆਪ ਤੇ ਹੋਣਾ ਚਾਹੀਦਾ ਵੀ ਮੈਂ ਕਰ ਸਕਦਾ। ਇਹ ਨਹੀਂ ਹੈ ਵੀ ਨਹੀਂ ਮੇਥੋਂ ਨਹੀਂ ਹੋਣਾ, ਮੇਥੋਂ ਕਿਉਂ ਨਹੀਂ ਹੋਣਾ, ਜਿਹੜੀ ਚੀਜ਼ ਦਾ ਫੈਸਲਾ ਮੈਂ ਕਰ ਸਕਦਾ ਇੱਕ ਦਿਨ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਜੇ ਮੋਦੀ ਸਾਹਿਬ ਚਾਹ ਬਣਾਉਂਦੇ ਬਣਾਉਂਦੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ, ਅੱਗੇ ਕੋਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਦੁਨੀਆ 'ਚ, ਅੱਜ ਕੱਲ੍ਹ ਇਹਨੂੰ ਸਾਰੇ ਜਣੇ ਪੁੱਛਦੇ ਨੇ, ਸਾਰੇ ਇਹਦੇ ਰਾਏ ਲੈਂਦੇ ਨੇ, ਕਿਉਂਕਿ ਪੂਰਾ ਡਿਟਰਮੀਨੇਸ਼ਨ ਹੈ, ਇਰਾਦਾ ਪੱਕਾ, ਮਜ਼ਬੂਤ ਇਰਾਦਾ ਹੈ। ਹਾਂਜੀ, ਜੇ ਹੁਣ ਆਪਣਾ ਕਹੀਏ ਜਸਟਿਨ ਟਰੂਡੋ, ਜਸਟਿਨ ਟਰੂਡੋ ਜੇ ਮੋਦੀ ਨਾਲ ਮੁਕਾਬਲਾ ਕਰੀ, ਕੋਈ ਮੁਕਾਬਲਾ ਹੀ ਨਹੀਂ ਹੈ ਉਹਦੀ ਉਹਨੂੰ ਬੜੀ ਗੱਲ ਔੜ ਦੀ ਹੈ, ਕੌਨਫੀਡੈਂਸ ਹੈ ਦੁਨੀਆ ਦੇ ਵਿੱਚ। ਤੁਸੀਂ ਜੇ ਟਰੰਪ ਹੈ, ਜੇ ਰਸ਼ੀਆ ਵਾਲਾ, ਜੇ ਕੋਈ ਹੈ, ਆ ਹੁਣ ਆਪਣੇ ਇੰਗਲੈਂਡ ਦੇ ਜਿਹੜਾ ਪ੍ਰਾਈਮ ਮਿਨਿਸਟਰ, ਉਹਨੂੰ 26 ਜਨਵਰੀ ਨੂੰ ਚੀਫ ਗੈਸਟ ਬਣਾਉਣਾ, ਤੇ ਸਾਰੀਆਂ ਆਈਡੀਆਜ਼ ਨੇ ਕਿਸ ਤਰ੍ਹਾਂ ਪਰਸਨਲ ਰਿਲੇਸ਼ਨ ਬਣਾਉਣੇ ਨੇ, ਇਹੀ ਉਹਨਾਂ ਦੀਆਂ ਖਾਸੀਅਤਾਂ ਹੁੰਦੀਆਂ ਨੇ। ਸੋ ਦੂਜੀ ਗੱਲ ਉਹਨੇ ਕਹੀ ਆਰਨੋਲਡ ਨੇ, ਕਹਿੰਦਾ ਡੋਂਟ ਬੀ ਅਫਰੇਡ ਟੂ ਫੇਲ, ਇਹ ਤੋਂ ਵਰੀ ਨਾ ਕਰੋ ਵੀ ਜੇ ਮੈਂ ਕਾਮਯਾਬ ਨਾ ਹੋਇਆ ਮੇਰੇ ਤਾਂ 5 ਸਾਲ ਬਰਬਾਦ ਹੋ ਜਾਣਗੇ, 10 ਸਾਲ ਬਰਬਾਦ ਹੋ ਜਾਣਗੇ। ਕਹਿੰਦਾ ਫੇਲ ਹੋਣ ਦੇ ਬਾਰੇ ਗੱਲ ਹੀ ਨਾ ਕਰੋ, ਕਿੰਨੇ ਕੁ ਵਾਰੀ ਫੇਲ ਹੋਈ ਜਾਓਗੇ, ਫੇਲ ਵੀ ਜਿਵੇਂ ਆਪਣੇ ਸਕੂਲ ਦੇ ਵਿੱਚ ਸਟੋਰੀ ਹੁੰਦੀ ਨਾ ਕਿੰਗ ਬਰੂਸ ਐਂਡ ਦਾ ਸਪਾਈਡਰ, ਬਾਰ ਬਾਰ ਟਰਾਈ ਕਰੀ ਗਿਆ, ਟਰਾਈ ਕਰੀ ਗਿਆ, ਟਰਾਈ ਕਰੀ ਗਿਆ, ਇੱਕ ਦਿਨ ਉਹ ਕਾਮਯਾਬ ਹੋ ਗਿਆ। ਸੋ ਫੇਲ ਤੋਂ ਕਦੇ ਨਾ ਕਰੋ ਵੀ ਜੇ ਮੇਥੋਂ ਨਾ ਹੋਏ ਤਾਂ ਕੀ ਹੋਊਗਾ, ਕੁਛ ਨਹੀਂ ਹੁੰਦਾ। ਫੇਲ ਹੋਊਗੇ, ਫੇਲ ਤੋਂ ਸਿੱਖੋ ਵੀ ਕਿਉਂ ਫੇਲ ਹੋਏ, ਕੀ ਕਮੀਆਂ ਰਹਿ ਗਈਆਂ, ਉਹਨੂੰ ਰਿਮੂਵ ਕਰੋ, ਉਹਨੂੰ ਰਿਮੂਵ ਕਰੋ, ਤੇ ਤੁਹਾਡੇ ਜਿਹੜੇ ਸਕਸੈਸ ਹੈ ਉਹ ਤੁਹਾਡੇ ਡੈਫੀਨੇਟਲੀ ਕਦਮ ਚੁੰਮੂਗੀ। ਫਿਰ ਤੀਸਰੀ ਗੱਲ ਇਹ ਹੈ ਕਿ ਡੋਂਟ ਲਿਸਨ ਟੂ ਦਾ ਨੈਗੇਟਿਵ ਸ਼ੇਅਰਸ, ਨੈਗੇਟਿਵ ਸ਼ੇਅਰ ਦੇ ਉਹਦੀ ਵਰਡਿੰਗ ਹੈ ਆਰਨੋਲਡ ਦੀ, ਮੈਂ ਉੱਥੋਂ ਲਈ ਹੈ ਕਿਉਂਕਿ ਬੋਲਦਾ ਸੀ ਪਹਿਲਾਂ, ਫਿਰ ਮੈਂ ਡਿਕਸ਼ਨਰੀ 'ਚ ਦੇਖਿਆ ਵੀ ਇਹਦਾ ਮਤਲਬ ਕੀ ਹੈ। ਉਹਦਾ ਮਤਲਬ ਵੀ ਨੈਗੇਟਿਵ ਪੀਪਲ, ਕਹਿੰਦਾ ਲੋਕਾਂ ਦੀ ਪਰਵਾਹ ਨਾ ਕਰੋ। ਲੋਕ ਤਾਂ ਕਹਿੰਦੇ ਨੇ, ਹੁਣ ਕੋਈ ਬੰਦਾ, ਹੁਣ ਮੈਨੂੰ ਪਤਾ ਮੈਂ ਸਤਸੰਗ ਦੇ, ਕੋਈ ਬੰਦਾ ਕਹਿੰਦਾ ਸਤਸੰਗ ਕਰੋ, ਛੱਡ ਯਾਰ ਤੂੰ ਤਾਂ ਸਤਸੰਗ ਕਰੇਗਾ, ਮੈਂ ਤੁਹਾਨੂੰ ਆਪਣੀ ਲਾਈਫ ਦੀ ਸਟੋਰੀ ਦੱਸ ਦੇਣਾ। ਜਦੋਂ ਮੈਂ ਕਾਲਜ ਪੜ੍ਹਦਾ ਸੀ ਮੈਨੂੰ ਲਿਖਣ ਦਾ ਸ਼ੌਕ ਸੀ, ਬੜੀ ਮਿਹਨਤ ਕਰਕੇ, ਬੜੀ ਮਿਹਨਤ ਕਰਕੇ ਕਈ ਕਈ ਮਹੀਨਿਆਂ ਬਾਅਦ ਇੱਕ ਛੋਟੀ ਜਿਹੀ ਸਟੋਰੀ ਲਿਖੀ ਵੀ ਕਾਲਜ ਦੇ ਮੈਗਜ਼ੀਨ 'ਚ ਆਜੂਗੀ। ਹਾਂਜੀ, ਸੋ ਮੈਂ ਉਹ ਮੈਗਜ਼ੀਨ 'ਚ ਸਟੋਰੀ ਲਿਖ ਕੇ ਪ੍ਰੋਫੈਸਰ ਸਾਹਿਬ ਨੂੰ ਦਿੱਤੀ। ਪ੍ਰੋਫੈਸਰ ਸਾਹਿਬ ਨਾਲ ਮੇਰਾ ਕਲੋਜ਼ ਰਿਲੇਸ਼ਨ ਸੀ, ਉਸ ਨੂੰ ਪਤਾ ਯੂਥ ਦੇ ਨਾਲ ਪ੍ਰੋਫੈਸਰ ਉਹ ਦੋਸਤੀਆਂ ਹੀ ਹੁੰਦੀਆਂ ਨੇ ਸਾਰੀਆਂ। ਮੈਂ ਉਹਨਾਂ ਨੂੰ ਕਿਹਾ ਪ੍ਰੋਫੈਸਰ ਸਾਹਿਬ ਮੈਂ ਕਹਾਣੀ ਲਿਖੀ ਹੈ ਪੰਜਾਬੀ 'ਚ, ਮੈਗਜ਼ੀਨ 'ਚ ਛਾਪਣੀ ਹੈ, ਉੱਥੇ ਅਸੀਂ ਕੰਟੀਨ 'ਚ ਖੜੇ ਸੀਗੇ ਤੇ ਉੱਥੇ ਹੀ ਦੇਖ ਕੇ 2 ਮਿੰਟ ਪੜ੍ਹ ਕੇ ਮੈਨੂੰ ਕਹਿੰਦੇ ਪੱਠੀ ਛੇੜਦੇ ਕੋਈ ਕਹਾਣੀ ਹੈ, ਮੇਰਾ ਦਿਲ ਟੁੱਟ ਗਿਆ। ਪਰ ਮੈਂ ਆਪਣਾ ਹੌਸਲਾ ਨਹੀਂ ਛੱਡਿਆ, ਮੈਂ ਕਿਹਾ ਕੋਈ ਨਹੀਂ ਮੈਂ ਹੋਰ ਦੇਖਦਾ, ਪਤਾ ਨਹੀਂ ਕਿਸ ਤਰ੍ਹਾਂ ਦੇ ਰਾਈਟਰ ਹੋਣਗੇ। ਮੈਨੂੰ ਯਾਦ ਹੈ ਮੁੜ ਕੇ ਪ੍ਰੋਫੈਸਰ ਲੱਗ ਗਿਆ, ਉਸੇ ਕਾਲਜ ਗਿਆ, ਉੱਥੇ ਹੀ ਬੈਠੇ ਸੀ, ਮੈਂ ਸਟੇਜ 'ਤੇ ਖੜ ਕੇ ਗੱਲ ਦੱਸੀ, ਮੈਂ ਕਿਹਾ ਪ੍ਰੋਫੈਸਰ ਸਾਹਿਬ ਕਿਸੇ ਦਾ ਦਿਲ ਨਹੀਂ ਤੋੜੀਦਾ, ਤੁਸੀਂ ਮੇਰਾ ਦਿਲ ਤੋੜਿਆ ਸੀ ਕਹਾਣੀ ਲਿਖਣ ਦੀ, ਅੱਜ ਤੁਸੀਂ ਮੈਨੂੰ ਉਸੇ ਕਰਕੇ ਬੁਲਾਇਆ ਕਿ ਮੈਂ ਵਧੀਆ ਆਰਟੀਕਲ 'ਚ ਲਿਖਦਾ। ਸੋ ਕਦੇ ਵੀ ਲੋਕਾਂ ਦੀ ਪਰਵਾਹ ਨਹੀਂ ਨੈਗੇਟਿਵ ਬੰਦੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਦੇਖ ਲਓ, ਉਹਨਾਂ ਨੇ ਤੁਹਾਨੂੰ ਲੈਗ ਪੁਲਿੰਗ ਕਰੀ ਜਾਣੀ ਆ। ਤੈਨੂੰ ਕੋਈ ਜਿਹੜਾ, ਮੈਨੂੰ ਯਾਦ ਹੈ 1974 ਦੇ ਵਿੱਚ ਮੇਰੀ ਫਸਟ ਅਪੁਆਇੰਟਮੈਂਟ ਹੋਈ GCW ਲੁਧਿਆਣਾ, ਗੌਰਮੈਂਟ ਕਾਲਜ ਫਾਰ ਵੋਮੈਨ ਲੁਧਿਆਣਾ, ਕੁੜੀਆਂ ਦਾ ਕਾਲਜ ਸੀਗਾ, ਤੇ ਮੈਂ ਉਦੋਂ ਨਾਲ ਨਾਲ PhD ਕਰਦਾ ਸੀਗਾ। ਤੇ ਉੱਥੇ ਇੱਕ ਸਾਡੇ ਸੰਘਾ ਸਾਹਿਬ ਹੁੰਦੇ ਸੀ, ਮੈਂ ਨਾਂ ਤਾਂ ਕਰਕੇ ਲਿਆ, ਸ਼ਾਇਦ ਉਹ ਜੇ ਕੋਈ ਉਹਨਾਂ ਦੇ ਰਿਸ਼ਤੇਦਾਰ ਸੁਣ ਵੀ ਲੈਣ, ਵੈਸੇ ਮੈਂ ਕੋਈ ਕ੍ਰਿਟੀਸਿਜ਼ਮ ਨਹੀਂ। ਉਹ ਉਸ ਕਾਲਜ ਦੇ ਵਿੱਚ ਮੈਥੋਂ 10 ਸਾਲ ਪਹਿਲਾਂ ਪੜ੍ਹਾ ਕੇ ਆਏ ਸੀ, ਫਿਰ ਬਾਅਦ ਚੋਂ PhD ਕਰਨ ਆ ਗਏ, ਕਿਉਂਕਿ ਕੰਪਲਸ਼ਨ ਕਰਤੀ ਸੀ ਪੰਜਾਬ ਗੌਰਮੈਂਟ ਲਈ, PhD ਤੋਂ ਬਿਨਾਂ ਕਾਲਜ ਪੜ੍ਹਾ ਨਹੀਂ ਸਕਦੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸੰਘਾ ਸਾਹਿਬ ਮੇਰੀ ਅਪੁਆਇੰਟਮੈਂਟ ਹੋ ਗਈ GCW ਲੁਧਿਆਣੇ। ਉਹਨੇ ਮੇਰੇ ਉੱਪਰ ਤੋਂ ਥੱਲੇ ਤੱਕ ਦੇਖਿਆ ਵੀ ਅੱਜ ਦਾ ਮੁੰਡਾ ਹੀ ਆ 20-22 ਸਾਲਾਂ ਦਾ, ਇਹ ਕਹਿੰਦਾ ਲੁਧਿਆਣੇ ਜਾਣਾ ਆਪਾਂ ਪੜ੍ਹਾਉਣ ਲਈ। ਮੈਨੂੰ ਕਹਿੰਦਾ ਤੂੰ ਜਾਣਦੇ ਯਾਰ, ਮੈਨੂੰ ਕਹਿੰਦਾ ਰਵੀ ਤੂੰ ਕੀ ਕਰਨ ਜਾਏਗਾ, ਤੇਰੇ ਉੱਥੇ ਕੁੜੀਆਂ ਨੇ ਕੁੱਟ ਕੁੱਟ ਕੇ ਤੇਰੀ ਚਟਨੀ ਬਣਾ ਦੇਣੀ, ਤੈਨੂੰ ਨਾ ਅੰਗਰੇਜ਼ੀ ਬੋਲਣੀ ਆਉਂਦੀ ਹੈ, ਨਾ ਸ਼ਰਾਰਤੀ ਆ, ਤੂੰ ਬੰਦਾ ਕੁੜੀਆਂ ਨਾਲ ਕੋਈ ਪੰਗਾ ਪੁੰਗਾ ਪਾ ਲਈਗਾ। ਮੈਂ ਸੋਚਾਂ 'ਚ ਪੈ ਗਿਆ, ਮੈਂ ਕਿਹਾ ਯਾਰ ਗੱਲ ਤਾਂ ਠੀਕ ਹੈ, ਬਦਨਾਮੀ ਨਾ ਹੋਵੇ, ਇੱਥੇ PhD ਕਰੀ ਜਾਂਦੇ ਆ, ਕੀ ਲੋੜ ਹੈ। ਫਿਰ ਮੈਂ ਕਿਸੇ ਆਪਣੇ ਹੋਰ ਦੋਸਤ ਨੂੰ ਪੁੱਛਿਆ, ਮੈਂ ਕਿਹਾ ਯਾਰ ਸੰਘਾ ਮੈਨੂੰ ਐਂ ਕਹਿੰਦਾ ਸੀਗਾ ਵੀ ਤੂੰ ਤਾਂ ਪੜ੍ਹਾਈ ਨਹੀਂ ਸਕਦਾ, ਤੈਨੂੰ ਨਾ ਅੰਗਰੇਜ਼ੀ ਆਉਂਦੀ ਹੈ, ਨਾ ਕੁਛ ਆਉਂਦੀ, ਉੱਥੋਂ ਤਾਂ ਇੰਗਲਿਸ਼ ਮੀਡੀਅਮ। ਉਹ ਕਹਿੰਦਾ ਭਕਾਈ ਮਾਰਦਾ, ਜੈਲਸੀ ਕਰਦਾ, ਕਿਉਂ ਨਹੀਂ ਆਉਂਦੀ, ਤੂੰ ਲੀਡਰ ਬੰਦਾ, ਉੱਥੇ ਯੂਨੀਵਰਸਿਟੀ 'ਚ ਮੁੰਡੇ ਕੁੜੀਆਂ ਨਾਲ ਤੂੰ ਸਾਰਾ ਦਿਨ ਇਕੱਠੇ ਰਹਿਣਾ, ਤੂੰ ਵਧੀਆ ਲੈਕਚਰ ਬੋਲ ਸਕਦਾ, ਤੈਨੂੰ ਕਿਹਨੇ ਰੋਕਣਾ, ਅੰਗਰੇਜ਼ੀ ਦੀ ਕੀ ਲੋੜ ਪੈ ਗਈ ਉੱਥੇ। ਉਹਨੇ ਮੈਨੂੰ ਹੌਸਲਾ ਦਿੱਤਾ। ਸੋ ਕਹਿਣ ਦਾ ਮੇਰਾ ਮਤਲਬ ਆ ਵੀ ਹਮੇਸ਼ਾ ਨੈਗੇਟਿਵ ਲੋਕਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਕਦੇ ਬੰਦੇ ਨੂੰ ਜੋ ਹੁਣ ਮੈਂ ਰੇਡੀਓ ਪ੍ਰੋਗਰਾਮ ਕਰਦਾ, ਤੈਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ, ਉਹਨਾਂ ਦੀ ਪਰਵਾਹ ਨਹੀਂ ਕਰੀ ਦੀ ਹੁੰਦੀ, ਜਿਹੜੇ ਬੋਲਦੇ ਨੇ ਉਹ ਕਿਤਾਬਾਂ 'ਚ ਦੇ ਕੇ ਕਰੀ ਜਾਂਦੇ ਨੇ। ਪਰਮਾਤਮਾ ਨੇ ਗੁਣ ਦਿੱਤੇ ਨੇ, ਆਪਣੀ ਡਿਟਰਮੀਨੇਸ਼ਨ ਪੈਦਾ ਕਰੋ, ਆਪਣੀ ਲੈਂਗੁਏਜ ਆਪਣੇ ਤਰੀਕੇ ਨਾਲ ਕਰੋ, ਉਹ ਆਪਣੇ ਆ ਵੀ ਜੋ ਸੱਚਾਈ ਔਰ ਪਰਮਾਤਮਾ 'ਤੇ ਵਿਸ਼ਵਾਸ ਰੱਖ ਕੇ ਕਰਦੇ ਹੋ, ਉਹ ਬੰਦਾ ਕਾਮਯਾਬ ਹੁੰਦਾ। ਸੋ ਇਹੀ ਆਰਨੋਲ ਨੇ ਕਿਹਾ ਸੀ, ਡੋਂਟ ਲਿਸਨ ਟੂ ਦਾ ਨੈਗੇਟਿਵ, ਵੀ ਨੈਗੇਟਿਵ ਲੋਕਾਂ ਤੋਂ ਬਚੋ। ਫਿਰ ਅਗਲੀ ਉਹਨੇ ਗੱਲ ਕਹੀ, ਵਰਕ ਹਾਰਡ ਯੂਅਰ ਬਟ ਆਫ, BUTTOFF। ਮੈਂ ਪੁੱਛਿਆ ਵੀ ਬਟ ਆਫ ਹੁੰਦਾ ਕੀ, ਇਹਦਾ ਮਤਲਬ ਵੀ ਹਾਰਡ ਵਰਕ ਕਰੋ, ਵੀ ਜਿਹੜੇ ਪਿੱਛੋਂ ਪਸੀਨਾ ਨਿਕਲਣਾ ਚਾਹੀਦਾ। ਹੁਣ ਮੈਂ ਗੱਲ ਜਿਹਦੀ ਪਿਓਰ ਪੰਜਾਬੀ ਕਰਾਂ ਫਿਰ ਤੁਹਾਨੂੰ ਹਾਸਾ ਆਊਗਾ, ਬਟ ਆਫ ਦਾ ਮਤਲਬ ਵੀ ਪੂਰੀ ਮਿਹਨਤ ਕਰੋ ਦੱਬ ਕੇ। ਉਹ ਆਰਨੋਲ ਨੇ ਉੱਥੇ ਗੱਲ ਐਗਜ਼ਾਮਪਲ ਦਿੱਤੀ, ਉਹਦੀ ਟੇਪ ਦੇ ਵਿੱਚ ਸੀਗੀ, ਕਹਿੰਦਾ ਮੈਂ ਮੇਰਾ ਦੋਸਤ ਜਿਹੜਾ ਮੁਹੰਮਦ ਅਲੀ ਤੁਹਾਨੂੰ ਪਤਾ ਮੁੱਕੇ ਜੇ ਮਾਰਨ ਤੱਕ ਸੁਣ, ਦੁਨੀਆਂ ਦਾ ਚੈਂਪੀਅਨ ਸੀਗਾ, ਜਿਹੜੇ ਮੁੱਕੇ ਮਾਰਨ ਵਾਲੇ ਹੁੰਦੇ ਨੇ, ਰੈਸਲਰ ਨੇ ਕਿਹਾ ਸ਼ਾਇਦ, ਮੈਨੇ ਜਾਂ ਬਾਕਸਰ ਸੀਗਾ ਉਹ। ਸੋ ਕਹਿੰਦਾ ਉਹ ਮੇਰਾ ਦੋਸਤ ਸੀਗਾ, ਕਹਿੰਦਾ ਉਹਨੂੰ ਮੈਂ ਪੁੱਛਿਆ ਵੀ ਤੂੰ ਕਿੰਨੀਆਂ ਕੁ ਸਿਟਅਪਸ ਲਾਉਣਾ, ਸਿਟਅਪ ਹੁੰਦੀ ਨਾ ਡੰਡ ਬੈਠ ਕੇ ਉੱਠਣਾ ਚੜ੍ਹਨਾ ਲੰਬੇ ਜੇ ਪੈਣਾ, ਉਹ ਕਹਿੰਦਾ ਮੁਹੰਮਦ ਅਲੀ ਨੂੰ ਮੈਂ ਪੁੱਛਿਆ ਤੂੰ ਦਿਨ ਦੇ ਵਿੱਚ ਕਿੰਨੀਆਂ, ਹਾਊ ਮੈਨੀ ਸਿਟਅਪਸ ਡੂ ਯੂ ਡੂ, ਕਿੰਨੀਆਂ ਲਾਉਣਾ। ਕਹਿੰਦਾ ਮੁਹੰਮਦ ਅਲੀ ਨੇ ਮੈਨੂੰ ਗੱਲ ਕਹੀ ਸੀ, ਮੈਂ ਹਮੇਸ਼ਾ ਯਾਦ ਰੱਖਦਾ, ਕਹਿੰਦਾ ਉਹਨੇ ਕਿਹਾ ਸੀ, ਹੀ ਸੈਡ ਆਈ ਡੂ ਨਾਟ ਕਾਊਂਟ ਮਾਈ ਸਿਟਅਪਸ, ਆਈ ਓਨਲੀ ਸਟਾਰਟ ਕਾਊਂਟਿੰਗ ਵੈਨ ਇਟ ਸਟਾਰਟ ਸਰਟਿੰਗ। ਕਹਿੰਦਾ ਮੈਂ ਗਿਣੀਆਂ ਨੀ ਰੋਜ਼ ਕਿੰਨੀਆਂ ਲਾਉਣਾ, ਪਰ ਮੈਂ ਉਦੋਂ ਗਿੰਨੀਆਂ ਸ਼ੁਰੂ ਕਰਦਾ ਜਦੋਂ ਮੈਂ ਲੱਗਦਾ ਮੈਂ ਬਹੁਤ ਥੱਕ ਗਿਆ, ਉਦੋਂ ਬਾਅਦ ਫਿਰ ਮੈਂ ਥੱਕਣ ਤੋਂ ਬਾਅਦ ਗਿੰਨੀਆਂ ਸ਼ੁਰੂ ਕਰਦਾ। ਸੋ ਲੋਕ ਹੁੰਦੇ ਨੇ ਮੇਰੇ ਵਰਗਾ ਤਾਂ 10 ਕੁ ਲਾ ਕੇ ਕਹਿੰਦਾ ਮੈਂ ਬਹੁਤ ਕਰ ਲੈਣਾ। ਸੋ ਜਦੋਂ ਮਿਹਨਤ ਕਰਦੇ ਹਾਂ ਪੂਰੀ ਦੱਬ ਕੇ ਮਿਹਨਤ ਕਰਨ ਦੀ ਲੋੜ ਹੈ। ਸੋ ਜਦੋਂ ਤੁਸੀਂ ਮਿਹਨਤ ਕਰਦੇ ਹੋ, ਨੋ ਪੇਨ ਨੋ ਗੇਨ, ਬਿਨਾਂ ਮਿਹਨਤ ਤੋਂ ਤਾਂ ਕੋਈ ਚੀਜ਼ ਪ੍ਰਾਪਤ ਹੋ ਹੀ ਨਹੀਂ ਸਕਦੀ। ਸੋ ਨੈਕਸਟ ਹੈਗਾ ਕੰਪਨੀ ਆਫ ਦਾ ਪੋਜ਼ਿਟਿਵ ਪੀਪਲ, ਹਮੇਸ਼ਾ ਪੋਜ਼ਿਟਿਵ ਕੰਪਨੀ ਦਾ ਜਿਹੜਾ ਹੈਗਾ ਨਾ ਉਹ ਅਸਰ ਬੜਾ ਪੈਂਦਾ। ਜਿਸ ਤਰ੍ਹਾਂ ਦੀ ਕੰਪਨੀ ਰੱਖੋਗੇ, ਜੇ ਤੁਸੀਂ ਉਹਨੇ ਬਾਡੀ ਬਿਲਡਰ ਬਣਿਆ ਸੀਗਾ 20 ਸਾਲ ਦੀ ਉਮਰ 'ਚ, ਉਹਨੇ ਹਿਸਟਰੀ ਪੜ੍ਹਨੀ ਸ਼ੁਰੂ ਕੀਤੀ ਵੀ ਉਹਨੇ ਆਹ ਯੂਨੀਵਰਸ ਦਾ ਬੰਦਾ ਹੋਇਆ ਸੀ, ਇਹਨੇ ਇੰਨਾ ਘਰ ਚੱਕਿਆ, ਇਹਨੇ ਇੰਨੇ ਬਣਾਏ, ਇਹਦੀ ਬਾਡੀ ਆਹ ਹੋਇਆ, ਇਹਨੇ ਕਿਹਾ ਵੀ ਮੈਂ ਹੋਰ ਵੀ ਅੱਗੇ ਜਾਣਾ, ਹੋਰ ਵੀ ਅੱਗੇ ਜਾਣਾ, ਉਹ ਸੋ ਕੰਪਨੀ ਦਾ ਅਸਰ ਬੜਾ ਪੈਂਦਾ। ਹਾਂਜੀ, ਸੋ ਇਸ ਕਰਕੇ ਜਿਹੜੀ ਹੈਗੀ ਇਹ ਹੁਣ ਜਿਹੜੀਆਂ ਗੱਲਾਂ ਆਰਨੋਲਡ ਨੇ ਗੱਲ ਕਹੀਆਂ ਸੀਗੀਆਂ। ਸੋ ਹੁਣ ਆਪਾਂ ਇੱਕ ਸੈਕਿੰਡ ਗੀਤ ਵੀ ਸੁਣ ਲਈਏ, ਮੇਰੇ ਖਿਆਲ 33 ਮਿੰਟਸ ਹੋ ਗਏ ਫਿਰ, ਕਿਉਂਕਿ ਆਪਾਂ ਖਤਮ ਵੀ ਕਰਨਾ, ਇੱਕ ਅੱਧੀ ਗੱਲ ਹੋ ਰਹੇਗੀ। ਸੋ ਵੈਸੇ ਨਾ ਕੈਨ ਵੀ ਹੀਅਰ ਦਾ ਸੌਂਗ ਪਲੀਜ਼।
ਤੂੰ ਪਿਆਰ ਕਾ ਸਾਗਰ ਹੈ,
ਕਾ ਸਾਗਰ ਹੈ ਤੂੰ ਪਿਆਰ ਕਾ।
को बेफरार, उड़ने को बेफरार। पंख है कोमल, आंख है धुंधली, जाना है सागर पार, जाना है सागर पार। अब तू ही से समझा, अब तू ही से समझा, राह भूले थे कहाँ से हम, राह भूले थे कहाँ से हम।
ਵੈਲਕਮ ਬੈਕ। ਆਪਾਂ ਮਿਸਟਰ ਆਰਨੋਲਡ ਦੇ ਬਾਰੇ, ਜਿਹੜੇ ਕਿ ਕੈਲੀਫੋਰਨੀਆ ਦੇ ਗਵਰਨਰ ਹੋਏ ਨੇ, ਉਹਨਾਂ ਦੀ ਲਾਈਫ ਦੇ ਬਾਰੇ ਪੜ੍ਹ ਰਹੇ ਸੀ ਕਿ ਉਹਨਾਂ ਦੀ ਸਕਸੈਸ ਦੇ ਵਿੱਚ ਉਹਨਾਂ ਨੇ ਕਿਹੜੇ ਕਿਹੜੀਆਂ ਗੱਲਾਂ ਦੱਸੀਆਂ ਨੇ। ਜਿਹੜੀ ਆਪਾਂ ਗੱਲ ਕਰ ਰਹੇ ਸੀ ਉਹ ਪੋਜ਼ਿਟਿਵ ਲੋਕਾਂ ਦੀ, ਪੋਜ਼ਿਟਿਵਿਟੀ ਦੀ ਗੱਲ ਕਰਦੇ, ਹਮੇਸ਼ਾ ਕਹਿੰਦੇ ਪੋਜ਼ਿਟਿਵ ਦੇ ਵਿੱਚ, ਪਰਮਾਤਮਾ ਦੇ ਵਿੱਚ, ਚੰਗੇ ਲੋਕਾਂ ਦੇ ਵਿੱਚ ਵਿਸ਼ਵਾਸ ਕਰੋ। ਤੁਸੀਂ ਇੱਕ ਸਿੰਪਲ ਤਰੀਕੇ ਨਾਲ ਸੋਚ ਕੇ ਦੇਖ ਲਓ ਵੀ ਆਪਾਂ ਆਪਣੇ ਘਰੇ ਬੈਠੇ ਜਿਹੜਾ ਮੇਰੇ ਪ੍ਰੋਗਰਾਮ ਸੁਣ ਰਹੇ ਨੇ, ਉਹ ਸੋਚ ਕੇ ਦੇਖੋ ਵੀ ਉਹ ਅਚਾਨਕ ਹੁਣ ਆਪਾਂ ਠੀਕ ਠਾਕ ਬੈਠੇ ਹਾਂ। ਜੇ ਆਪਾਂ ਨੂੰ ਇਹ ਗੱਲ ਕੋਈ ਕਹਿ ਦੇ ਵੀ ਕੋਈ ਇਹੋ ਜਿਹੀ ਆਪਣੀ ਜ਼ਿੰਦਗੀ 'ਚ ਦੇਖ, ਕੋਈ ਤੇਰੇ ਨਾਲ ਕੋਈ ਮਿਸਹੈਪਨਿੰਗ ਹੋਈ ਹੋਵੇ, ਕੋਈ ਬੁਰੀ ਘਟਨਾ ਹੋਈ ਹੋਵੇ, ਕੋਈ ਤੇਰੇ ਲੜਕੀ ਦੀ ਡੈਥ ਹੋ ਗਈ ਹੋਵੇ, ਕੋਈ ਲੜਕੇ ਦੀ ਹੋ ਗਈ, ਮਾਂ ਦੀ ਹੋ ਗਈ, ਪਿਓ ਦੀ ਹੋਵੇ, ਕੋਈ ਐਕਸੀਡੈਂਟ ਹੋਇਆ ਹੋਵੇ, ਜਦੋਂ ਹੀ ਆਪਾਂ ਸੋਚਦੇ ਹਾਂ ਇਹ ਗੱਲ ਆਪਣੀ ਜਿਹੜੀ ਮਾੜੀ ਗੱਲ ਵਾਪਰੀ ਹੈ ਸਾਡੀ, ਦੇਖ ਲਓ ਅੱਖਾਂ ਦੇ ਵਿੱਚ ਉਹਦੀ ਪਾਣੀ ਹੋਏ ਤਾਂ ਚਿਹਰੇ 'ਤੇ ਉਦਾਸੀ ਆ ਜਾਂਦੀ ਹੈ। ਪੁਰਾਣੀ ਘਟਨਾ ਹੋਈ ਹੈ, ਸੋਚ ਹੁਣ ਰਹੇ ਹਾਂ, ਸੋਚ ਦਾ ਅਸਰ ਦੇਖ ਲਓ। ਇਸੇ ਤਰ੍ਹਾਂ ਜੇ ਕਿਸੇ ਨੂੰ ਆਪਾਂ ਕਹੀਏ, ਜੇ ਆਪਣੇ ਘਰੇ ਬੈਠੇ ਸੋਚ ਕੇ ਦੇਖ ਲਓ ਵੀ ਕੋਈ ਇਹੋ ਜਿਹਾ ਦੇਖੋ, ਜਦੋਂ ਤੁਸੀਂ ਬਹੁਤ ਕੋਈ ਤੁਹਾਡੇ ਘਰ ਖੁਸ਼ੀ ਹੋਈ ਹੈ, ਕੋਈ ਮੁੰਡੇ ਦਾ ਵਿਆਹ ਹੋ ਗਿਆ, ਜਾਂ ਤੁਹਾਡਾ ਆਪਣਾ ਵਿਆਹ ਹੋ ਗਿਆ, ਜਾਂ ਕੋਈ ਨਿਆਣਾ ਜੰਮ ਪਿਆ, ਜਾਂ ਕੋਈ ਤੁਹਾਨੂੰ ਇਨਾਮ ਮਿਲ ਗਿਆ, ਜਾਂ ਤੁਹਾਨੂੰ ਗੋਲਡ ਮੈਡਲ ਮਿਲ ਗਿਆ, ਜਦੋਂ ਤੁਸੀਂ ਉਸ ਇਸ਼ੂ ਨੂੰ ਸੋਚਦੇ ਹੋ, ਪੁਰਾਣੀ ਗੱਲ ਨੂੰ ਸੋਚ ਕੇ, ਤੁਹਾਡਾ ਉਹਦੀ ਜਿਹੜਾ ਚਿਹਰਾ ਖਿਲ ਜਾਂਦਾ, ਅਸਰ ਹੋਇਆ ਕਿ ਨਹੀਂ। ਹੁਣ ਤੁਸੀਂ ਸਿੰਪਲ ਦੇਖੋ, ਬਾਕੀ ਗੱਲਾਂ ਛੱਡੋ। ਹੁਣ ਮੈਂ ਤੁਹਾਨੂੰ ਕਹਿਣਾ ਵੀ ਸਮਝ ਲਓ ਵੀ ਤੁਹਾਨੂੰ ਮੈਂ ਇਮਲੀ ਲਿਆ ਕੇ ਦਿੱਤੀ ਹੈ, ਜਾਂ ਨਿੰਬੂ ਲਿਆ ਕੇ ਦਿੱਤਾ ਤੇ ਕਾਲਾ ਨੂਨ ਲਾਇਆ ਹੋਇਆ, ਚੂਸੋ, ਇਮਲੀ ਆ ਗਈ ਤੁਹਾਡੇ ਸਾਹਮਣੇ ਜੀ, ਭਾਈ ਸਾਹਿਬ, ਭੈਣ ਜੀ, ਇਮਲੀ ਤੁਹਾਨੂੰ ਮੈਂ ਦਿੱਤੀ ਹੈ, ਜਾਂ ਨਿੰਬੂ ਦਿੱਤਾ ਉਹਦੇ ਕਾਲਾ ਨੂੰ ਵਿੱਚ ਲੱਗਿਆ, ਆਪਣੇ ਮੂੰਹ 'ਚ ਪਾਓ, ਜਦੋਂ ਹੁਣ ਤੁਸੀਂ ਸ਼ਕਲ ਜੀ ਬਣਾਓਗੇ ਤੁਹਾਡੇ ਮੂੰਹ 'ਚ ਦੇਖ ਲਓ ਪਾਣੀ ਆ ਗਿਆ ਹੁਣ। ਸੋ ਸਾਡੀ ਸੋਚ ਹੈ ਜਿਹੜੀ, ਸੋਚ ਦਾ ਅਸਰ ਹੁੰਦਾ। ਸੋ ਜਦੋਂ ਅਸੀਂ ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੇ ਨਾਲ ਸਾਡੀ ਸੋਚ ਜੁੜ ਜਾਂਦੀ ਹੈ, ਤਾਰ ਜੁੜ ਜਾਂਦੀ ਹੈ, ਫਿਰ ਉਹਦੀ ਵੀ ਰਹਿਮਤ ਹੁੰਦੀ ਹੈ। ਗੱਲ ਤਾਂ ਹੈਗੀ ਸੋਚ ਕਰਨ ਦੀ, ਕਿਸ ਤਰ੍ਹਾਂ ਦੀ ਸੋਚ ਕਰਦੇ ਹੋ। ਜਦੋਂ ਅਸੀਂ ਸੋਚਦੇ ਹੋ, ਜੀਸਸ ਕ੍ਰਾਈਸਟ ਨੇ ਕਿਹਾ ਨਾ ਸੀ, ਆਮ ਸਨ ਆਫ ਗੋਡ, ਈ ਵਿਲ ਨੈਵਰ ਟੱਚ ਮੀ, ਕਹਿੰਦਾ ਸਾਨੂੰ ਯਕੀਨ ਕਰੋ, ਵਿਸ਼ਵਾਸ ਕਰੋ ਕਿ ਮੈਂ ਪਰਮਾਤਮਾ ਦੀ ਅੰਸ਼ ਹਾਂ, ਮੇਰੀ ਆਤਮਾ ਦੇ ਜਿਹੜਾ ਮੇਰਾ ਅੰਦਰ ਸਰੀਰ ਹੈ, ਸਰੀਰ ਦੇ ਵੀ ਪਰਮਾਤਮਾ ਬੈਠਾ, ਤੇ ਕੋਈ ਬੁਰੀ ਤਾਕਤ ਮੈਨੂੰ ਟੱਚ ਨਹੀਂ ਕਰਦੀ, ਤੂੰ ਮੇਰਾ ਰੱਖ ਆ ਸਾਹਮਣੇ ਥਾਈ। ਜਦੋਂ ਸਾਡਾ ਪੱਕਾ ਵਿਸ਼ਵਾਸ ਹੋ ਜੇ, ਚੰਗੀ ਕੰਪਨੀ ਹੋਵੇ, ਤੇ ਫਿਰ ਉਹਦਾ ਅਸਰ ਡੈਫੀਨੇਟਲੀ ਪੈਂਦਾ। ਸੋ ਛੇਵੀਂ ਗੱਲ ਉਹਨੇ ਕਹੀ ਸੀਗੀ ਵੀ ਜਦੋਂ ਤੁਸੀਂ ਜੇ ਹੁਣ ਸਕਸੈਸਫੁਲ ਹੋ ਹੀ ਗਏ ਪਰਮਾਤਮਾ ਦੀ ਕਿਰਪਾ ਦੇ ਨਾਲ, ਤੁਹਾਡੀ ਆਪਣੀ ਲਗਨ ਦੇ ਨਾਲ, ਮਿਹਨਤ ਨਾਲ, ਮਾਂ ਬਾਪ ਦੇ ਆਸ਼ੀਰਵਾਦ ਨਾਲ, ਸੁਸਾਇਟੀ ਕਰਕੇ, ਤਾਂ ਜੇ ਸਕਸੈਸਫੁਲ ਹੋ ਗਏ ਤਾਂ ਇਹ ਤੁਹਾਡਾ ਫਰਜ਼ ਬਣਦਾ ਕਿ ਉਹ ਕੰਪਨੀ ਨੂੰ ਵੀ ਉਹਨਾਂ ਦੀ ਹੈਲਪ ਕਰੋ। ਇਹ ਨਹੀਂ ਵੀ ਜੇ ਹੁਣ ਤੁਸੀਂ ਦੇਖੋ ਨਾ, ਉਹ ਆਰਨੋਲਡ ਇਸੇ ਕਰਕੇ ਜਾਂਦਾ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੇ ਵਿੱਚ ਜਾ ਕੇ ਆਪਣੇ ਬਾਰੇ ਦੱਸਦਾ ਵੀ ਫਿਲਮ ਦੇ ਵਿੱਚ ਮੈਂ ਕਿਵੇਂ ਕਾਮਯਾਬ ਹੋਇਆ, ਪੋਲੀਟਿਕਸ ਦੇ ਵਿੱਚ ਕਿਵੇਂ ਕਾਮਯਾਬ, ਬੋਡੀ ਬਿਲਡਰ 'ਚ ਕਿਵੇਂ ਕਾਮਯਾਬ ਹੋਇਆ। ਉਹਨੂੰ ਜਿੰਨੇ ਪੈਸੇ ਮਿਲਦੇ ਨੇ ਉਹ ਗਰੀਬਾਂ ਦੀ ਹੈਲਪ ਕਰਦੇ, ਸੋਸਾਇਟੀ ਦੀ ਹੈਲਪ ਕਰਦਾ। ਜੇ ਬੰਦਾ ਕਹੇ ਮੈਂ ਕਿਸੇ ਨੂੰ ਦੱਸਣਾ ਹੀ ਨਹੀਂ ਆਪਣਾ ਭੇਦ, ਜੇ ਹੁਣ ਕਿਸੇ ਨੂੰ ਵਾਰੀ ਕਿਸੇ ਨੂੰ ਮੈਡੀਕਲ ਸਕੂਲ 'ਚ ਜਾ ਕੇ ਪੁੱਛ ਲਓ ਵੀ ਮੈਡੀਕਲ ਸਕੂਲ 'ਚ ਆਪਣੇ ਮੁੰਡੇ ਕੁੜੀ ਨੂੰ ਭੇਜਿਆ ਕਿਵੇਂ, ਵਾਲਾ ਮੂੰਹ ਸ਼ੀਲਾਂ ਦਾ ਦੱਸਦਾ ਹੀ ਨਹੀਂ ਕੋਈ ਗੱਲ। ਜੇ ਉਹਨੂੰ ਪੁੱਛੋ ਆਪਾਂ ਅਨਇੰਪਲਾਇਮੈਂਟ ਲੈਣੀ ਆ ਕਿਵੇਂ ਲਈਏ ਮੇਰੇ ਹੈ, ਉਹ ਦੱਸਦੇ ਹੀ ਨਹੀਂ ਕੋਈ। ਜੇ ਉਹ ਪੁੱਛੇ ਜੋਬ ਲੈਣੀ ਆ, ਉਹ ਕਿਤੇ ਚੁੱਪੀ ਰਹਿੰਦੇ ਮੂੰਹ। ਵੈਸੇ ਤਾਂ ਉਹਨਾਂ ਦੀ ਗੱਲ ਆ, ਕਲਯੁਗ ਦਾ ਜ਼ਮਾਨਾ, ਕਿਸੇ ਨੂੰ ਦੱਸ ਦਿਓ ਮੁੜ ਕੇ, ਉਹ ਵੀ ਨਹੀਂ ਸਿਆਣਦਾ। ਪਰ ਸਾਨੂੰ ਜੇ ਕਿਸੇ ਦਾ ਫਾਇਦਾ ਹੋ ਜੇ ਤਾਂ ਮੇਰੇ ਖਾ ਮਾਲਕ ਬਰਕਤ ਕਰਦਾ। ਸੋ ਸਾਨੂੰ ਜੇ ਕੋਈ ਸਕਸੈਸ ਹੋਈ ਹੈ, ਜੇ ਹੁਣ ਮੈਨੂੰ ਕੋਈ ਪੁੱਛਦਾ, ਮੈਂ ਤਾਂ ਆਪਣੇ ਬਾਰੇ ਬਿਲਕੁਲ ਕਲੀਅਰ ਦੱਸ ਦੇਣਾ, ਕੋਈ ਧਰਮ ਦੇ ਬਾਰੇ ਗੱਲ ਕਰਦਾ, ਕੁਛ ਕਰਦਾ, ਜਾਂ ਮੈਂ ਜਿਸ ਤਰ੍ਹਾਂ ਵੀ ਆਪਣੀ ਹਾਰਡਸ਼ਿਪ ਕੱਟੀ ਹੈ। ਸੋ ਉਹਦੇ ਲਈ ਮੈਂ ਹਮੇਸ਼ਾ ਹੀ ਤਿਆਰ ਰਹਿਣਾ ਵੀ ਕੋਈ ਵੀ ਗੱਲ ਹੋਵੇ, ਦੱਸੋ ਕਿਸੇ ਦਾ ਫਾਇਦਾ ਹੋਜੂਗਾ। ਜੇ ਬੰਦਾ ਥੈਂਕਲੈਸ ਹੈ, ਡਜ਼ਨਟ ਮੈਟਰ, ਪਰ ਪਰਮਾਤਮਾ ਦਾ ਪੈਣਾ, ਉਹ ਤਾਂ ਤੁਹਾਡਾ, ਉਹਦੀ ਤਾਂ ਹਾਥੀ ਕੇ ਪਾਓ ਮੈਂ ਸਭ ਕਾ ਪਾਓ। ਜੇ ਪਰਮਾਤਮਾ ਖੁਸ਼ ਹੈ, ਤੁਸੀਂ ਲੋਕਾਂ ਦੀ ਪਰਵਾਹ ਹੀ ਨਾ ਕਰੋ। ਜਿਹੜੇ ਲੋਕ ਮਕਰੇ ਹੁੰਦੇ ਨੇ, ਮੌਕੇ ਦੇ ਧੋਖਾ ਦਿੰਦੇ ਨੇ, ਚੁੱਪ ਰਹਿੰਦੇ ਨੇ, ਨੀਵੀਆਂ 'ਚ ਪਾਈ ਬੈਠੇ ਰਹਿੰਦੇ ਨੇ, ਜਦੋਂ ਉਹਨਾਂ ਨੂੰ ਵਰਤੋਂ ਲੱਗਦਾ ਬੜਾ ਸੰਤ ਹੈ, ਪਹੁੰਚਿਆ ਵਾ, ਬੜੇ ਪਾਠ ਕਰਦਾ ਹੋਊਗਾ, ਜਦੋਂ ਵਾਹ ਪਾਓ ਪੂਰਾ ਠੱਗ ਹੁੰਦਾ, ਧੋਖਾ ਦੇਣ ਦਾ ਮੌਕੇ ਦੇ ਕਿਰਤਕਾਨ ਹੁੰਦਾ, ਕਿਸੇ ਨਾਲ ਵਾਅਦਾ ਕਰਕੇ ਝੂਠ ਬੋਲਦਾ ਉਹ। ਇਸੇ ਤਰ੍ਹਾਂ ਸੰਤ ਮਹਾਂਪੁਰਸ਼ ਨੇ, ਜਿਹੜੇ ਮੈਂ ਕਹਿਣਾ ਨਹੀਂ ਚਾਹੁੰਦਾ, ਜਿਹੜੇ ਨੇ ਚਿੱਟੇ ਚਿੱਟੇ ਕੱਪੜੇ ਪਾ ਕੇ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮੇ ਫਿਰਦੇ ਨੇ ਵੀ ਮੈਂ ਆਹ ਦਾਨ ਕਰਤਾ, ਉੱਥੇ ਕੈਂਪ ਲਵਾਤਾ, ਉਹ ਕੈਂਪ ਲਵਾਤਾ, ਕੈਂਪ ਲਵਾਤਾ ਤਾਂ ਸੰਗਤ ਦਾ ਪੈਸਾ। ਹਾਂਜੀ, ਤੇ ਆਪਣੇ ਔਲਾਦ ਬਾਰੇ ਸੋਚੋ ਵੀ ਉਹਨੇ ਹੱਕ ਹਲਾਲ ਦੀ ਕਮਾਈ ਕੀਤੀ ਆ, ਛੋਟੀ ਛੋਟੀ ਉਮਰ ਦੇ ਵਿੱਚ ਇੰਨੇ ਇੰਨੇ ਪੈਸੇ ਅਰਬਾਂ ਖਰਬਾਂ ਦੇ ਮਾਲਕ ਬਣ ਗਏ, ਕਿੱਥੋਂ ਆ ਗਏ? ਤੇ ਆਪ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਚੜੇ ਫਿਰਦੇ ਹੋ, ਜਹਾਜ਼ਾਂ ਤੁਰੇ ਫਿਰਦੇ ਹੋ, ਸੋ ਉਹ ਮਾਲਕ ਨੂੰ ਧੋਖਾ ਦਿਓਗੇ, ਤੁਹਾਨੂੰ ਤਾਂ ਲੋਕਾਂ ਨੂੰ ਬੇਵਕੂਫ ਬਣਾਉਣੇ, ਜੋ ਲੋਕਾਂ ਨੂੰ ਪਤਾ ਲੱਗ ਜਾਂਦਾ ਫਿਰ ਤੁਹਾਨੂੰ ਭਾਈ ਸਾਹਿਬ ਫਿਰ ਤਾਂ ਮੈਂ ਹੁਣ ਕੀ ਕਹਾਂ ਵੀ ਕਿੱਥੇ ਜਾਣਾ ਪਊਗਾ। ਸੋ ਐਨੀ ਵੇ ਮੈਂ ਆਪਣਾ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਕਰਦਾ, ਫਿਰ ਨੈਕਸਟ ਵੀਕ ਆਪਾਂ ਮਿਲਾਂਗੇ, ਸੋ ਟਿਲ ਦੈਨ ਗੁੱਡ ਬਾਏ, ਥੈਂਕ ਯੂ ਵੈਰੀ ਮਚ, ਇਫ ਆਈ ਸੇ ਐਨੀਥਿੰਗ ਰੋਂਗ ਔਰ ਇਫ ਆਈ ਹਰਟ ਐਨੀ ਬਾਡੀਜ਼ ਆਈ ਫੀਲ ਰੀਅਲੀ ਸੋਰੀ, ਸੋ ਨਾਓ ਯੂ ਕੈਨ ਹੀਅਰ ਦਾ ਥਰਡ ਸੌਂਗ ਐਂਡ ਟਿਲ ਦੈਨ ਥੈਂਕ ਯੂ ਵੈਰੀ ਮਚ।
WTOR, Youngstown, Toronto, now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
इन्ना सोना क्यों रब ने बनाया, इन्ना सोना क्यों रब ने बनाया, इन्ना सोना क्यों रब ने बनाया, इन्ना सोना क्यों रब ने बनाया। आवा जावा ते मैं यारा नू मनावा, आवा जावा ते मैं यारा नू मनावा, इन्ना सोना इन्ना सोना इन्ना सोना इन्ना सोना क्यों रब ने बनाया, इन्ना सोना ओ इन्ना सोना ओ इन्ना सोना इन्ना सोना।
पहले से ही क्या उसे तड़पाना, ओ सालिमा ओ सालिमा, जो तेरे इश्क में बहका पहले से ही क्या उसे बहकाना, ओ सालिमा ओ सालिमा, जो तेरी खातिर तड़पे पहले से ही क्या उसे तड़पाना, ओ सालिमा ओ सालिमा, जो तेरे इश्क में बहका पहले से ही क्या उसे बहकाना, ओ जालिमा ओ जालिमा। आंखें मरहबा बातें मरहबा, मैं सौ मरतबा दीवाना हुआ, मेरा ना रहा जब से दिल मेरा तेरे हुस्न का निशाना हुआ, जिसकी है
हर धड़कन तू हो ऐसे दिल को क्या धड़काना। ओ सालिमा ओ सालिमा जो तेरी खातिर तड़पे पहले से ही क्या उसे तड़पाना। ओ सालिमा ओ सालिमा तू घोल दे घोल दे मैं ही क्यों इश्क जाहिर करूं तू भी कभी बोल दे बोल दे।
सांसों में तेरी नजदीकियों का इत्र तू घोल दे घोल दे मैं ही क्यों इश्क जाहिर करूं तू भी कभी बोल दे बोल दे।
लेके जान ही जाएगा मेरी कातिल हर तेरा बहाना हुआ
तुझसे ही शुरू तुझ पे ही खत्म मेरे प्यार का फसाना हुआ।
शम्मा है तो याद रखना मैं भी हूँ परवाना। ओ जालिमा ओ जालिमा जो तेरी खातिर तड़पे पहले से ही क्या उसे तड़पाना। ओ जालिमा ओ जालिमा
मीठी प्यास पर तेरा आंचल लहराए हर रात यादों की बारात ले आए
मैं सांस लेती हूँ तेरी खुशबू आती है एक महका महका सा पैगाम लाती है मेरे दिल की धड़कन भी तेरे गीत गाती है पल पल दिल के पास तुम रहते
me all riled up, gonna give you what you like, so hold on, yeah, hold on, oh, fall all over me, you and me is destiny, girl we ought to be flying free, yeah this ain't no fantasy, come over, we can go on and on.
कल तुझको देखा था मैंने अपने आंगन में जैसे कह रही थी तुम मुझे बांध लो बंधन में
ये कैसा